ਹੇ ਗੁਰੂ ਸਾਹਿਬ ਜੀਓ ਦੋਹਰਾ ਸੁਨ ਪਰਵਾਨਾ ਸਾਹ ਕੋ ਸਤਿਗੁਰ ਕਰਿਓ ਵਿਚਾਰ ਕੋ ਲਾਇਕ ਤਹਿ ਭੇਜਬੋ ਬੋਲੇ ਸਭਾ ਮਝਾਰ ਸੁਨ ਪਰਵਾਨਾ ਸਾਹ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਆ ਲੜੀ ਗੁਰੂਵਾਰ ਨੂੰ ਕੁਛ ਪ੍ਰਸੰਗ ਚੱਲ ਰਿਹਾ ਹੈ। ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਗੁਰਬਾਣੀ ਸ਼੍ਰੀ ਗੁਰੂ ਸਾਹਿਬ ਜੀ ਦਰਸ਼ਨ ਦਾਰ ਕਰਦੇ ਹੋਏ ਲੜੀ ਵਾਰ ਨੂੰ ਪ੍ਰਸੰਗ ਸਰਵਣ ਕਰਕੇ ਲਾਹਾ ਲੈਂਦੇ ਹਾਂ। ਅੱਜ ਵੀ ਇਹ ਲਾਹਾ ਲੈਣ ਲਈ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਵੀ ਜੁੜ ਰਹੇ ਹਾਂ। ਜਿਵੇਂ ਬ੍ਰਾਹਮਣਾਂ ਨੇ ਅਤੇ ਖੱਤਰੀਆਂ ਨੇ ਗੁਰਮਤ ਰੀਤ ਨੂੰ ਦੇਖ ਕੇ ਬੜੀ ਭਾਰੀ ਈਰਖਾ ਕੀਤੀ, ਸੜਿਆਂ ਮੱਚਿਆਂ ਨੇ ਅਕਬਰ ਪਾਤਸ਼ਾਹ ਕੋਲ ਜਾ ਫਰਿਆਦ ਕੀਤੀ। ਅਕਬਰ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਬੇਨਤੀ ਪ੍ਰਵਾਨਾ ਭੇਜ ਦਿੱਤਾ। ਜਿਸ ਤਰ੍ਹਾਂ ਆਪ ਜੀ ਨੇ ਜਸਾਰ ਸਰੂਪ ਦੇ ਵਿੱਚ ਉੱਤਰ ਦੇਣ ਵਾਸਤੇ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਨੂੰ ਆਗਿਆ ਕਰਕੇ ਭੇਜਿਆ। ਇਸ ਤਰ੍ਹਾਂ ਆਪ ਜੀ ਲਾਹੌਰ ਗਏ, ਅਕਬਰ ਪਾਤਸ਼ਾਹ ਦੀ ਸਭਾ ਵਿੱਚ ਬੈਠ ਕੇ ਸਨਮੁਖ ਸਮਕਸ਼ ਹੋ ਕੇ ਗੁਰਮਤਿ ਆਸ਼ੇ ਅਨੁਸਾਰ ਜਸਾ ਜੋ ਉੱਤਰ ਦੇ ਕੇ ਉਨ੍ਹਾਂ ਦੀ ਨਿਸ਼ਾ ਕਰਾ ਦਿੱਤੀ, ਉਨ੍ਹਾਂ ਨੂੰ ਚੁੱਪੀ ਕਰਾ ਦਿੱਤਾ। ਉਹ ਪ੍ਰਸੰਗ ਅਜਾ ਰਿਹਾ ਹੈ, ਜਿਵੇਂ ਵੀ ਆਉਂਦਾ ਆਪਾਂ ਮੰਚ ਤਲਾ ਕੇ ਸੁਣੀਏ ਜੀ।
ਸੁਨ ਪਰਵਾਨਾ ਸਾਹ ਕੋ।
ਤੀਸਰਾ ਗੁਰੂ ਅਮਰਦਾਸ ਸਾਹਿਬ ਜੀ ਨੇ ਅਕਬਰ ਪਾਤਸ਼ਾਹ ਵੱਲੋਂ ਇਹ ਗੁਰੂ ਘਰ ਵੱਲ ਨੂੰ ਬੇਨਤੀ ਪੱਤਰ ਆਇਆ ਹੈ, ਉਹ ਗੁਰਸਿੱਖ ਦੇ ਰਾਹੀਂ ਸੁਣ ਕਰਕੇ
ਸਤਿਗੁਰ ਕਰਿਓ ਵਿਚਾਰ।
ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮਨ ਦੇ ਵਿੱਚ ਉਸ ਵੇਲੇ ਵਿਚਾਰ ਕੀਤਾ ਹੈ,
ਕੋ ਲਾਇਕ ਤਹਿ ਭੇਜਬੇ,
ਅਕਬਰ ਪਾਤਸ਼ਾਹ ਦੇ ਕੋਲ ਲਾਹੌਰ ਸ਼ਹਿਰ ਵਿਖੇ ਭੇਜਣ ਵਾਸਤੇ ਕੌਣ ਕੋਈ ਇੱਥੇ ਗੁਰਸਿੱਖ ਯੋਗ ਹੈ।
ਬੋਲੇ ਸਭਾ ਮਝਾਰ,
ਜੋ ਪਾਤਸ਼ਾਹ ਦੀ ਸਭਾ ਦੇ ਵਿੱਚ ਚੰਗੀ ਤਰ੍ਹਾਂ ਬੋਲਣਾ ਜਾਣੇ, ਕਿਉਂਕਿ ਹਰ ਇੱਕ ਜਿਹੜਾ ਸਭਾ ਵਿੱਚ ਤਾਂ ਬੋਲ ਨਹੀਂ ਸਕਦਾ ਹੈ। ਜਿਹੜੀ ਕੋਈ ਮਹਾਨ ਸਭਾ ਵਿਦਵਾਨਾਂ ਦੀ ਹੈ ਜਾਂ ਵਕੀਲਾਂ ਜੱਜਾਂ ਦੀ ਹੁੰਦੀ ਹੈ, ਉੱਥੇ ਵਕੀਲ ਗੱਲ ਕਰਦੇ ਜੱਜਾਂ ਨਾਲ, ਜਿੱਥੇ ਪਾਤਸ਼ਾਹ ਆਪ ਬੈਠਾ ਹੋਵੇ ਉੱਥੇ ਤਾਂ ਸਾਰੇ ਹੀ ਉਹ ਬੈਠੇ ਹੁੰਦੇ, ਉੱਥੇ ਫਿਰ ਜਿਹੜੀ ਗੱਲ ਕਰਨੀ ਬਹੁਤ ਔਖੀ ਹੁੰਦੀ ਹੈ। ਹਰ ਇੱਕ ਗੱਲ ਨੂੰ ਬੋਲਣ ਤੋਂ ਪਹਿਲਾਂ ਉਹ ਆਪਣੇ ਜਹਿਨ ਚ ਬਿਠਾ ਕੇ ਆਉਣਾ ਪੈਂਦਾ ਹੈ ਕਿ ਜੇ ਉਹਨਾਂ ਵੱਲੋਂ ਆਸ ਪ੍ਰਸ਼ਨ ਹੋਇਆ ਮੈਂ ਉਹਦਾ ਉੱਤਰ ਇਉਂ ਦੇਵਾਂਗਾ, ਜੇ ਉਹਨਾਂ ਨੇ ਇਉਂ ਕਿਹਾ ਤੇ ਮੈਂ ਇਉਂ ਆਖਾਂਗਾ। ਆਮ ਜਿਵੇਂ ਅਸੀਂ ਸੁੱਥਾਂ ਚ ਬੈਠੇ ਦਿੱਕੜ ਮਾਰੀ ਜਾਂਦੇ ਨਾ, ਬੇਥਵੀਆਂ ਗੱਲਾਂ ਕਰੀਆਂ ਜਾਂਦੀਆਂ, ਜਿੱਥੇ ਪਾਤਸ਼ਾਹਾਂ ਦੀਆਂ ਸਭਾਵਾਂ ਹੁੰਦੀਆਂ ਉੱਥੇ ਨਹੀਂ ਐਸਾ ਹੁੰਦਾ ਹੈ। ਇਸ ਤਰ੍ਹਾਂ ਜਿੱਥੇ ਜਿੱਥੇ ਵਿਦਵਾਨਾਂ ਦੀ ਸਭਾ ਹੋਵੇ ਉੱਥੇ ਵੀ ਅਸੀਂ ਜਿਵੇਂ ਪਿੰਡਾਂ ਨਗਰਾਂ ਵਿੱਚ ਬੇਥਵੀਆਂ ਜਵੜੀਆਂ ਮਾਰੀ ਜਾਂਦੇ, ਇਧਰੋਂ ਕੈਸ਼ ਦੀ ਸੁਣ ਲਈ, ਨਾ ਕੋਈ ਵਿਸਾਖੀ ਦਾ ਮੂੰਹ ਹੁੰਦਾ ਨਾ ਸਿਰ ਹੁੰਦਾ ਹੈ, ਪਰ ਮਸਾਲਾ ਜਿਹਾ ਲਾ ਕੇ ਵਿੱਚੋਂ ਨਾਲ ਆਪ ਹੀ ਆਪਣੇ ਵੱਲੋਂ ਕੁਝ ਬਣਾ ਕੇ ਸਾਖੀ ਵੀ ਸੁਣਾ ਦਿੰਦੇ ਹਾਂ। ਲੋਕਾਂ ਦੇ ਵੀ ਬੜਾ ਵਿਦਵਾਨ ਹੈ, ਬਹੁਤ ਪੜ੍ਹਿਆ ਲਿਖਿਆ ਹੈ, ਪਰ ਜਦੋਂ ਵਿਦਵਾਨਾਂ ਦੀ ਸਭਾ ਵਿੱਚ ਬੋਲੂਗਾ ਫਿਰ ਇੱਥੇ ਜਬਰੀਆਂ ਤਾਂ ਚੱਲਦੀਆਂ ਨਹੀਂ ਹੈ, ਬੇਥਵੀਆਂ ਗੱਲਾਂ ਨਹੀਂ ਉਹ ਸੁਣਦੇ। ਉਹ ਤਾਂ ਜਿਹੜੀ ਕੋਈ ਕਿਤੇ ਲਿਖੀ ਹੈ ਉਹ ਸੁਣਦੇ ਹੈ, ਫਿਰ ਉਹ ਸਮਝਦੇ ਵੀ ਹਾਂ ਇਹਨੇ ਕੋਈ ਮਿਹਨਤ ਕੀਤੀ ਹੋਈ ਹੈ, ਇਹ ਕਸ਼ਟ ਗਿਆਨੀ ਨਹੀਂ ਹੈ, ਸੁਣ ਸੁਣਾ ਕੇ ਨਹੀਂ ਗਿਆਨੀ ਬਣਿਆ, ਇਹਨੇ ਕੋਈ ਪੁਸਤਕ ਦੇਖੀ ਹੈ, ਕੋਈ ਇਤਿਹਾਸ ਪੜ੍ਹਿਆ, ਵਿਦਾਂਤ ਨੂੰ ਘੁੱਖਿਆ ਪੜਤਾਲਿਆ ਹੈ। ਹਜ਼ੂਰ ਸਮੀਪ ਪੁੰਜਰੇ ਕੀ ਹਾਨ, ਮਨ ਚੰਚਲ ਵਿਵਧਾਨ, ਤਿਰਸਕਾਰ ਸਜਾਤੀ ਸੰਗ, ਇਹ ਅੱਠ ਦੋਹ ਜਾਨ ਚਿਤ ਅੰਗ। ਇਸ ਤਰ੍ਹਾਂ ਕਿਸੇ ਤੋਂ ਸੁਣ ਲੈਣਾ ਵੀ ਇਹ ਅੱਠ ਦੋਸ਼ ਹਨ, ਜੋ ਕਿਸੇ ਤੋਂ ਸੁਣ ਸੁਣਾ ਕੇ ਅੱਗੇ ਨਿਰਣਾ ਕਰ ਦੇਣਾ ਵੀ ਜਿਹੜੀ ਕੋਈ ਵਸਤੂ ਹੈ ਉਹ ਅੱਠ ਦੋਸ਼ਾਂ ਕਰਕੇ ਉਹਦੇ ਦਰਸ਼ਨ ਨਹੀਂ ਹੁੰਦੇ, ਨਹੀਂ ਦਿਸਦੀ ਹੈ। ਇਸ ਤਰ੍ਹਾਂ ਵਾਹਿਗੁਰੂ ਦੇ ਜੇ ਦਰਸ਼ਨ ਕਰਨੇ ਅੱਠ ਦੋਸ਼ ਹਨ, ਇਸ ਕਰਕੇ ਉਹਨਾਂ ਕਰਕੇ ਉਹ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਜਿਵੇਂ ਕੋਈ ਬਹੁਤੀ ਵਸਤੂ ਦੂਰ ਹੋਵੇ ਫਿਰ ਨਹੀਂ ਦਿਸਦੀ, ਕਿਉਂਕਿ ਦੂਰਤਾ ਦਾ ਦੋਸ਼ ਹੈ ਉਹਦੇ ਵਿੱਚ। ਹੁਣ ਇੱਥੇ ਬੈਠੇ ਅਸੀਂ ਕਮੈਂਡਾ ਅਮੈਰੀਕਾ ਨਹੀਂ ਦੇਖ ਸਕਦੇ, ਨੇੜੇ ਤੇੜੇ ਜਿੱਥੇ ਤੱਕ ਸਾਡੀ ਨਜ਼ਰ ਜਾਂਦੀ ਉੱਥੋਂ ਤੱਕ ਅਸੀਂ ਦੇਖ ਲਵਾਂਗੇ, ਕਿਉਂਕਿ ਦੂਰਤਾ ਦਾ ਦੋਸ਼ ਹੈ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਹੈ ਉਹ ਦੂਰਤਾ ਦਾ ਦੋਸ਼ ਸਾਡੇ ਅੰਦਰ ਵੀ, ਅਸੀਂ ਕਿਤੇ ਵਾਹਿਗੁਰੂ ਨੂੰ ਬਹੁਤ ਕਿਤੇ ਦੂਰ ਸਮਝੀ ਬੈਠੇ ਹਾਂ ਵੀ ਉਹ ਸੱਤਵੇਂ ਅਸਮਾਨ ਵਿੱਚ ਜਿਵੇਂ ਖੁਦਾ ਰਹਿੰਦਾ ਹੈ। ਇੱਕ ਦਿਨ ਘਟਗੜ ਵਾਸੀ ਸਰਵ ਨਿਵਾਸੀ ਨੀਰਾ ਹੀ ਤੇ ਨੀਰਾ, ਗੁਰੂ ਪਰਮੇਸ਼ਰ ਨੂੰ ਅੰਗ ਸੰਗ ਸਮਝਣਾ ਵੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵਾਹਿਗੁਰੂ ਦੀ ਗੋਦ ਵਿੱਚ ਰਹਿੰਦੇ ਹਾਂ, ਵਾਹਿਗੁਰੂ ਸਾਡੇ ਅੰਦਰ ਬੈਠਾ, ਹਿਰਦਾ ਕਮਲ ਮੈਂ ਹਰ ਕਾ ਵਾਸ, ਇੱਕ ਹੈ ਜਿਹੜਾ ਦੂਰ ਸਮਝਣਾ ਹੈ। ਜਿਹੜਾ ਦੂਰ ਸਮਝਦਾ ਫਿਰ ਦੂਰਤਾ ਦਾ ਦੋਸ਼ ਹੈ, ਇਸ ਕਰਕੇ ਕੋਲ ਹੁੰਦਿਆਂ ਨਹੀਂ ਉਹ ਦਰਸ਼ਨ ਹੁੰਦੇ। ਇਸ ਤਰ੍ਹਾਂ ਜਿਹੜੀ ਕੋਈ ਬਹੁਤੀ ਸਮੀਪ ਵਸਤੂ ਹੋਵੇ, ਬਹੁਤੀ ਨੇੜੇ ਹੋਵੇ, ਉਹਦੇ ਵੀ ਨਹੀਂ ਦਰਸ਼ਨ ਹੁੰਦੇ। ਜਿਵੇਂ ਅੱਖਾਂ ਦੀਆਂ ਪੂਤਲੀਆਂ ਹੈ, ਇਹਨਾਂ ਦੇ ਵਿੱਚ ਦੀਆਂ ਨਜ਼ਰ ਆਉਂਦੀ ਅਸੀਂ ਦੇਖਦੇ ਹਾਂ, ਬਾਕੀ ਇਹਦੇ ਰਾਹੀਂ ਸਭ ਕੁਛ ਵੇਖੀ ਜਾਂਦੇ, ਅੱਖਾਂ ਦੀਆਂ ਪੂਤਲੀਆਂ ਨਹੀਂ ਦਿਸਦੀਆਂ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਸਾਡਾ ਆਪਣਾ ਆਪਾ ਹੈ, ਬਹੁਤ ਨੇੜੇ ਹੈ, ਉਹ ਤਾਂ ਨਿਰਾ ਨਾਹੀਂ ਦੂਰ, ਨਿਜ ਆਤਮਾ ਰਹਿਆ ਭਰਪੂਰ ਹੈ, ਆਪਣਾ ਆਪਾ ਹੋ ਕੇ ਪਰਿਪੂਰਨ ਹੋ ਰਿਹਾ, ਇਹ ਅਸੀਂ ਜਾਣਦੇ ਨਹੀਂ ਹਾਂ, ਇਸ ਕਰਕੇ ਵਾਹਿਗੁਰੂ ਨਹੀਂ ਦਿਸਦਾ ਹੈ। ਜਦੋਂ ਅਸੀਂ ਆਪਣਾ ਆਪਾ ਸਮਝ ਲੈਂਦੇ ਗੁਰੂ ਪਰਮੇਸ਼ਰ ਨੂੰ, ਇਹ ਨਹੀਂ ਐਸਾ ਇੰਦਰੇ ਦੀ ਹਾਨੀ ਹੋ ਜਾਏ ਜਿਹਦੇ ਨਾਲ ਅਸੀਂ ਕਿਸੇ ਨੂੰ ਦੇਖਣਾ ਤੱਕਣਾ ਉਹਦੇ ਵਿੱਚ ਨਗਈ ਨਾ ਹੋਵੇ, ਫਿਰ ਇਸ ਅੱਖ ਮਾਰੀ ਜਾਏ, ਅੰਨੇ ਹੋ ਜਾਈਏ, ਫਿਰ ਵੀ ਵਸਤੂ ਦੇ ਦਰਸ਼ਨ ਨਹੀਂ ਹੁੰਦੇ, ਭਾਵੇਂ ਕੋਲ ਪਈ ਹੈ ਸਾਡੇ। ਇੱਥੇ ਹੁਣ ਆਵਾਜ਼ਾ ਪਿਆ, ਚੋਰੀ ਪਈ ਹੈ, ਅੱਖਾਂ ਤੋਂ ਮੁਨਾਖਾ ਅੰਨਾ ਤੁਸੀਂ ਲਿਆਓ, ਸਾਡੇ ਅੱਖਾਂ ਅਸੀਂ ਕਹਾਂਗੇ ਉਹ ਪਈ ਜੋੜੀਆ ਪਿਆ ਬਾਜਾ, ਅੰਨੇ ਨੂੰ ਕਹੂਗਾ ਉਹ ਕਹਿੰਦਾ ਨਹੀਂ ਇੱਥੇ ਨਹੀਂ ਹੈਗਾ, ਸਜਾਖੇ ਕਹਿੰਦੇ ਵੀ ਨਹੀਂ ਗੁਰੂ ਕੇ ਦਰਬਾਰ ਵਿੱਚ ਹੈਗਾ ਹੈ, ਜੋੜੀ ਵੀ ਹੈ ਬਾਜਾ ਵੀ ਹੈਗਾ, ਬਾਕੀ ਮਾਇਕ ਦੋ ਨਾਲ ਲੱਗੇ ਹੋਏ ਆ ਕੋਲੇ ਹੈ, ਇਹ ਤਾਂ ਵਿਛਾਈ ਵੀ ਹੈ, ਉਹਦੇ ਹੇਠਾਂ ਤਖ਼ਤ ਪੋਸ ਹੈ, ਇਹ ਸਭ ਕੁਛ ਹੈ ਗੁਰੂ ਮਹਾਰਾਜ ਅੱਗੇ ਕੁਲ ਦੱਸਦੇ ਹੈ, ਮੈਨੂੰ ਤਾਂ ਦੇਖਦੇ ਨਹੀਂ। ਫਿਰ ਉਹਨਾਂ ਨੂੰ ਤਸੱਲੀ ਕਰਾਉਣ ਵਾਸਤੇ ਫਿਰ ਉਹ ਕੋਈ ਆਵਾਜ਼ ਨਾਲ ਕਹਿਣਾ ਪੂਰੀ ਤੂੰ ਖੱਬੇ ਹੱਥ ਨੂੰ ਚੱਲ, ਤੁਰਿਆ جدو تریا ہوگا جدو بالکل نیڑے جی آ گیا پھر ان کھبے ہاتھ نہ دیکھ رہے تھے وہ میک نو ہاتھ بجو کہ پورا کو دیکھ رہا پھر باچے نو ہاتھ بجو ادھر نو کر لا بھی تھوڑا پھر جوڑی سے کہ ہاں ہے گیا وہ نہیں انا منتا ہے وہی نہیں نہ گلدستے نہ کوئی پر جدو ان ہاتھ لوا دیے پھر من جا بھی ہاں ہے گا سب اس طرح اسی انے ہاں اگیانی ہے من بن اتنا وچار روپ نگاہ ہے نہیں ہے سانو کوئی کہی جاوے بھی تہاڈے شریر روپی مندر وچ واہگرو بیٹھا ہے اوہدی بھگتی روپی جوڑی تبلا بھی ہے گا ہے پریم روپ سونا یہ باچا بھی ہے باچا مت پکھاو جے پاؤ یہ بھی ہے گا ہے چنگی مت روپ سونا ساج ہے پریم روپی سونا تبلا ہے رنا اگیانی منک نہیں منتا کہ نہیں اندر ہے نہیں یہ ساج سوج جڑے گرو ہے سیانے ہے جاں پرمیشر دے پیارے او کہے توں جڑا من دی برتی روپ بانج گئے تینوں کر اس طرف نو برتی لا پچھے ہے گا سب کچھ روز کا اندر مک برتی جی اندر کردا تے ساج اندرلا دسن لگ پیندا اندرلا تبلا بھی درشن ہندے پھر باہرلے تبلے لی بجاؤن دی تے سن دی کوئی لوڑ نہیں اندر ہی بجی جاندا ساج اے تسو تبا سے چلو اس پاسے مل لاونا ہے کنا راہی سن کے سنگیت دے ساج نو کیونکہ من دا وشا راگ ہے ادھر چھیتی کھچیا جانا ہے باہج ہے باہج جدو انتریف ہو جائے پھر کوئی ساج سوجی نو لوڑ نہیں کرو کنو تو ویاس کمائی نال جدو ست پرشاں دی نظر سانی ہیٹھ کردا ہے تو واہگرو اگے واہگرو دے پیارے ارداس بینتی کر دیں جیو پیر جی نے کیا سی کیوں بھی کہو جی اکھ آوے بٹی آئے کہ چھوٹی آئے پھر وہ سارا کچھ درشن ہو جاندے نا ساجاں دے سن بھی لگ جاندے اُدھے نال وچاراں راگ راگنیاں شبد گاون آئیاں بارے گل بھی آ جاندی ہے تو اس طرح انا نہیں منتا ہے اس طرح جڑا جہدے من و نیتراں وچ وچار روپ نگاہ ہے نہیں ہے وچار ہی ہے نہیں ہے برہم وچار ہے نہیں ہے وہ نہیں منے گا وہ نہیں واہگرو ہے نہیں اتنے کتنے وہ چھٹا مہاتا نہیں ہے گا بھی پڑھ کے سنگھ وکھا دینا ہے وہ تو واہگرو ہر جی سکھ ہے کتنے دن ملیا جائے گر کا شبد پرم کٹی گیا پرم کے کھولے سدگر کھولے یہ کھول دے تو گل بن دی ہے یہ اسی کر دے رہی ہیں تو وہ گل نہیں بنتی ہے اس طرح من چنچل سوکھم ودان جی من ساڈا چنچل ہوے پھر بھی پاوے ساڈے کول وستو ہوے نہیں دسے گی نہیں جانا گے جی بانچ کڑا کڑا جا کوئی پایا ہوے کئی باری اوپر نو چڑھ جائے نا حرکت کر دیاں ایسی جدوں باہر سے دیکھا گے خیال جائے گا کہ کڑا جانا یہ من بڑا چنچل ہو جائے گا بھلیکھا پہ جائے بھی کڑا تھا کوئی لے گیا لا کے یعنی کیونکہ من چنچل ہو گیا کولے نہیں وہ دس دکلا ہے باہم چی پائے اوپر چڑھیا ہوا اس طرح نہیں وہ درشن ہوں پھر جا سیا کہ بھی تو تھوڑا جا منو ٹکا کے نا پھر تھوڑی جی تلاشی لے اپنے آپ کی تیرے کول ہی ہونا ہے وہ جنا وہ کہے انسار پھر تھوڑا جا ٹکا نال تلاشی جی لینا اوپر ہی دس پہ باندھے کہ اتر چڑھ گیا سی کولے سی ہے گا ہے گا اس طرح جا جنا چر من چنچل من بے ایمان من تو کھیوا جا کول واہگرو نا نہیں حاضر ناجر ان قصور تو ساڈا ایویں اسی کسی ہور تھپی جانے کول ہوندیاں نہیں گرو پرمیشر نو حاضر ناجر سمجھنے تے ویوان پردے وچ کوئی وستو پئی ہے پھر بھی درشن نہیں ہندے دیوار جی کڈی ہووے کندھ کڈی ہووے بستر تانیا ہووے پھر پاویں وستو کول پئی ہے کیونکہ وہ پڑدا ہے ترپا بیری کے پاد پر دو بن پیکھے دور آئے پڑدا ہے نا بنا دیکھے تو دور ہے اس طرح ہی پانچ کوشاں دا ہے گیانتا دا ہے پرمدا ہے یہ کئی طرح دے پڑدے تے تختے بھی ہے دروازے بھی اندر ساندے ساد پٹ جڑے پڑدا ہے نہیں ہندا ہے تو اس طرح جانے یہ کسی تو سن لیا پھر پکا بھی لیا پر کہن کہن وچ پھر بھی جڑا کوئی ودیا استاد راہی پڑھیا وہ کسی ٹنگ نہ کہو جڑا اسی یہ سن کے اگے گیان کراں گے اور وچ پھر کمی رہ جائے گی کیونکہ وہ تو سنیا سنائی ہے نا ایویں نقل ہے پھر ودوان سیانے سمجھ لیں گے بھی یہ تو کسی تو سنیا سنایا ہویا یاد کر کے بول رہا سوا وجنی کوئی آدھا ہوں گرو کانشی دمدواس صاحب چندر سنگھ گیانی جی درگرنے والے ہوں سی وہ بڑے تکڑے ودوان سی مہاپرشاں کا انہوں برلو بچن ہویا ہویا سی بھی جدو تو سوا جائے گا ادو تو ہوئے گا بہت بڑا ودوان اگے پیچھے تو ان پر وہ گل ہو گئی سی کہ کتھا کرنے والا میرے ورگا نہ آیا وہ کیرتن تو بعد کتھا ہندی سی کہنے مہاراج گیانی نہیں آیا تے کولے سامنے بیٹھے سی کیرتن سرے کہندے لے وی چنگیا تو ہی اٹھ گرو مہاراج دے حضوری وچ بیٹھ کے اج تو ہی مہا واک دی گلا سنا دے یہ کہن لگا مہارا مینو تو آندی نہیں میں تو کتے کتھا کیتی نہیں کہندے بھی تم بہ جا مہاراج اوگے بینتی کر کے تے حکم نامہ لے کے تے لگ جا کتھا کرن مہاراج کر دیں گے دیکھو بھروسہ سی یہ بہ گیا وہ آپ ہی کئی بار دس دے ہوں سی بھی اِسی ویچن سے بن کے بھروسہ کر کے بہ گئے بھی پتا نہیں کدھر گیان دھیان آئی گیا سن والے سروتے ہکے وکے رہ گئے کہتے بھی روز گیانی کتھا سنا یہو جی اجا بدیا چنگی نے سنائی یہ تو کسی سنائی نہیں یہ تو اوپرلی سنا ہے سن لیا سارا دیا برتیاں جڑ گیا کیونکہ وہ جب تب جی کمائی کر کے سارا کچھ ہو رہا سی ہے تو کاش کی پتری کہاں کر بپری خلاف نار ادھر مہاتما دی ادھر کرپا گیان تان راہی ادھر آ رہا سی جوان راہی وہ اس طرح جنی ہو ایسا بھی ہو جاتا ہے بھی پھر اگے پیچھے اس طرح جدو سبا پہ جانا پھر انہیں کمال کر دینی کلکتے ایک بھائی گئے ہوتے سارے لوگ من گئے بھی یہو جا گیانی ہونا بہت مشکل ہے سنت گیانی گروچن سنگھ جی خالصا آپ تو بعد کئی باری انہوں بلا دندے کئی باری انہوں نے انہوں اوپر ترک روپ بھی کر جانی پر یہ ہونا دوجے ودوان سی کمائی کر کے ودوان بنے سی انپوی سی وہ ادھر بچنی سی ہوں تو نہیں کوئی ایسا سی وہ کچھ نہ کچھ کہہ دینا کچھ نہ کہندے ستکار ہی کہندے اخیر جلا مہینے تو بعد پھر وہ سما پورا ہو گیا پھر کوتا جی بنائی ਜੋ ਕਵਿਤਾ ਦੇ ਵਿੱਚ ਜਾਣੀ ਮਹਾਂਪੁਰਸ਼ਾਂ ਦੀ ਹੱਦਾਂ ਵੱਧ ਸਤੀ ਜੀ ਕਰਤੀ, ਬਹੁਤ ਲੰਮੀ ਕਵਿਤਾ ਪੜ੍ਹੀ। ਅਖੀਰ ਤੇ ਫਿਰ ਉਹਦਾ ਇਹਨਾਂ ਦੇ ਖਿਆਲ ਦੇਖ ਕੇ, ਵਿਚਾਰ ਸਿੱਧੇ ਨਿਮਰਤਾ ਗਰੀਬੀ ਦੇਖ ਕੇ ਬਾਹਰਲੀ ਪ੍ਰਭਤਾ ਸੋਭਾ ਬਣਾਈ, ਕਿਉਂਕਿ ਗੁਰਮਤਿ ਰੀਤੀ ਅਨੁਸਾਰ ਸਾਰਾ ਕੁਝ ਕਰਕਰਾ ਰਹੇ ਸਨ। ਆਪਣੇ ਅੰਦਰ ਝਾਤੀ ਮਾਰੀ ਵੀ ਮੇਰੇ ਕੋਲ ਤਾਂ ਹੈ ਨਹੀਂ, ਮੇਰੀ ਕਥਨੀ ਕਥਨੀ ਹੈ। ਫਿਰ ਉਸ ਵੇਲੇ ਉਹਨੇ ਕਿਹਾ ਵੀ ਧੰਨ ਧੰਨ ਬਾਬਾ ਗੁਰਬਚਨ ਸਿੰਘ ਜੀ ਨੂੰ ਕੁੱਲ ਦੁਨੀਆਂ ਜਾਣੇ। ਇਹ ਆਪਣਾ ਉਹਨਾਂ ਦਾ ਉਤ ਖਲਸ ਸੀ ਚੰਦਨ, ਯਾਨੀ ਉਹ ਲੱਕ ਮਤ ਤਖਲਸ ਆ, ਪਿੱਛੇ ਅਸੀਂ ਕੋਈ ਰੱਖ ਲੈਂਦੇ ਨਾ, ਫਲਾਨਾ ਸਿੰਘ ਤਾਲਬ, ਫਲਾਨਾ ਸਿੰਘ ਪ੍ਰੇਮੀ, ਫਲਾਨਾ ਸਿੰਘ ਕਬਲ, ਇਹ ਮਗਰ ਹੁੰਦਾ ਇਹ ਰੱਖਿਆ। ਕੁੱਲਾ ਕਹਿੰਦੇ ਵੀ ਇਹ ਚੰਦਨ ਉਹ ਕਹਿੰਦੇ ਡੇਲਿਆਂ ਵੱਟੇ ਨਾ ਕੋਈ ਪਛਾਣੇ। ਇਹੋ ਜਿਹਾ ਫਿਰ ਉਹਨੇ ਕਹਿੰਦੇ ਵੀ ਸਾਨੂੰ, ਮੈਨੂੰ ਤਾਂ ਕੋਈ ਡੇਲਿਆਂ ਵੱਟੇ ਵੀ ਨਹੀਂ ਪਛਾਣਦਾ, ਮੈਂ ਤਾਂ ਭੁੱਖਾ ਗਿਆਨ ਲਈ ਫਿਰਦਾ। ਅਸਲੀ ਯਥਾਰਥ ਤਾਂ ਇਹ ਗਿਆਨ ਹੈ ਜਿਹੜਾ ਇਹ ਸਾਰ ਸੰਗਤੀ ਇੱਕ ਮਹੀਨਾ ਕਥਨ ਕਰਦੇ ਰਹੇ, ਕਿਉਂਕਿ ਇਹਨਾਂ ਨੇ ਸੰਗਤ ਕਰਕੇ ਸਾਡਾ ਇਹ ਦੇਖਿਆ, ਨਜ਼ਰਸਾਨੀ ਵਿੱਚ ਕਰਿਆ, ਮਾਤਰ ਤਾਂ ਬਚਨ ਹੋਇਆ, ਉਹ ਕਹੀ ਘਾਈ ਜਾਂਦੇ ਅੱਗੋਂ ਪਿੱਛੋਂ, ਅਸੀਂ ਉਹ ਜਿਹੀ ਹੈ ਜਿਹੋ ਜਿਹੇ ਤੁਸੀਂ ਹੋ। ਤੋ ਇਸ ਤਰ੍ਹਾਂ ਕਈ ਵਾਰ ਐਸਾ ਵੀ ਹੋ ਜਾਂਦਾ ਹੈ, ਵਾਹਿਗੁਰੂ ਦੀ ਕਿਰਪਾ ਨਾਲ ਫਿਰ ਉਹ ਹੋ ਜਾਵੇ ਤੇ ਫਿਰ ਵੀ ਮੈਂ ਹੰਕਾਰ ਕਰ ਲਵੇ ਤੇ ਫਿਰ ਉਹਦੀ ਹਾਲਤ ਐਸੀ ਹੁੰਦੀ ਹੈ। ਇਸ ਕਰਕੇ ਜਿਹੜੀ ਬਖਸ਼ਿਸ਼ ਸਤਿਗੁਰੂ ਦੀ ਹੈ ਉਹ ਜੇ ਹੋ ਜਾਏ ਤੇ ਉਹਦੇ ਅਨੁਸਾਰ ਕੋਈ ਸਾਡੇ ਅੰਦਰ ਐਸਾ ਨਹੀਂ ਆ ਜਾਣਾ ਚਾਹੀਦਾ, ਨਹੀਂ ਤਾਂ ਫਿਰ ਐਸਾ ਹੋ ਜਾਂਦਾ ਹੈ। ਉਹ ਤਾਂ ਵਾਹਿਗੁਰੂ ਹੈ, ਜਦੋਂ ਮਰਜ਼ੀ ਕਿਸੇ ਨੂੰ ਖੋ ਖੂ ਲਵੇ, ਲਦਮਾਕ ਜਾਂ ਹਿਲ ਜੂਗੀ, ਕੀ ਕਰ ਲੂ, ਕਥਾ ਸੁਣਾ ਲਓ ਕਿਸੇ ਨੂੰ ਕਥਾ, ਉਹ ਫਿਰ ਦੂਜੇ ਚਲੀ ਜਾਓ। ਇੱਥੇ ਬਹਾਦਰ ਸਿੰਘ ਸਿੰਘ ਹੁੰਦਾ ਸੀ ਵਿਦਿਆਰਥੀ, ਦਿਮਾਗ ਜਿਹਾ ਹਿੱਲ ਗਿਆ, ਜੋ ਪਿੰਡਰੀ ਉਹਦਾ ਇਲਾਜ ਚੱਲਦਾ ਸੀ ਪਟਿਆਲੇ ਤੋਂ, ਤੇ ਉਹਨੇ ਫਿਰ ਉਹ ਹੀ ਕਰੀ ਜਾਣੀ ਆ, ਮੈਂ ਛੇਵੇਂ ਪਾਤਸ਼ਾਹ ਦਾ ਘੋੜਾ ਹਾਂ, ਮੈਂ ਤੁਹਾਨੂੰ ਭਲਾਕੀ ਮਾਰ ਕੇ ਦਿਖਾਵਾਂ, ਛਾਲ ਮਾਰ ਕੇ ਦਿਖਾਉਣਾ, ਮਹਾਂਪੁਰਸ਼ਾਂ ਦੇ ਸਾਹਮਣੇ ਕਿਉਂ ਇਹ ਟੱਪੀ ਜਾਣਾ, ਛੇਵੇਂ ਪਾਤਸ਼ਾਹ ਦਾ ਘੋੜਾ, ਕਿਉਂਕਿ ਇਤਿਹਾਸ ਪੜਿਆ ਸੀ ਉਹ ਕਮਲੋਂ ਵਿੱਚ ਉਵੇਂ ਬੈਠਾ ਉਹ ਉਧਰ ਚੱਲੀ ਜਾਵੇ, ਹੁਣ ਕੀ ਕਰੋ ਕਥਾ ਹੈ। ਇਸ ਕਰਕੇ ਵਾਹਿਗੁਰੂ ਤੋਂ ਡਰ ਗਏ, ਰੋ ਵਿਚਾਰ ਜਾਣੀ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਵੀ ਇਹ ਸਭਾ ਵਿੱਚ ਕੋਈ ਜਿਹੜਾ ਬੋਲਣਾ ਜਾਣਦਾ ਉਹ ਸਿਆਣਾ ਬੋਲੂਗਾ, ਵਿਚਾਰਵਾਨ ਬੋਲੂਗਾ, ਹਰ ਇੱਕ ਨਹੀਂ ਸਭਾ ਵਿੱਚ ਬੋਲ ਸਕਦਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਵਿਚਾਰਿਆ ਵੀ ਕਿਹੜਾ ਸਭਾ ਵਿੱਚ ਬੋਲਣਾ ਜਿਹੜਾ ਚੰਗੀ ਤਰ੍ਹਾਂ ਜਾਣੇ, ਤਸੱਲੀ ਬਖਸ਼ ਉੱਤਰ ਦੇਵੇ, ਉਹ ਕਿਹੜਾ ਆ ਵਿਚਾਰ ਕੀਤਾ ਹੈ।
ਚੌਪਈ ਅਜਰ ਜਰਨ ਅਰ ਚਤੁਰ ਮਹਾਨਾ,
ਫਿਰ ਉਹ ਵੀ ਹੋਵੇ ਜਿਹੜਾ ਅਜਰ ਸ਼ਕਤੀਆਂ ਨੂੰ ਜਰ ਸਕੇ, ਕਿਸੇ ਦਾ ਕਿਹਾ ਸਹਾਰ ਸਕੇ, ਤੇ ਚਤੁਰ ਵੀ ਹੋਵੇ ਵਾਕ ਕਰਨ ਵਿੱਚ ਵੀ ਸਿਆਣਾ ਹੋਵੇ।
ਕਹਿਣ ਸੁਣਨ ਗਤ ਜਾਣਹਿ ਨਾਨਾ,
ਜਿਵੇਂ ਕਿਸੇ ਨੂੰ ਯਥਾਰਥ ਰੂਪ ਵਿੱਚ ਕਹਿਣਾ ਹੈ ਉਹ ਵੀ ਰੀਤੀ ਜਿਵੇਂ ਤਰ੍ਹਾਂ ਤਰ੍ਹਾਂ ਦੇ ਨਾਲ ਕਹਿਣਾ ਹੈ, ਕੋਈ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ, ਕੋਈ ਸਾਖੀ ਸੁਣਾ ਕੇ ਕਹਿਣਾ, ਇਹ ਤਰ੍ਹਾਂ ਤਰ੍ਹਾਂ ਨਾਲ ਕਹਿਣਾ ਦੀ ਰੀਤੀ ਹੈ। ਇਸ ਤਰ੍ਹਾਂ ਜਿਹੜਾ ਸੁਣਨਾ ਹੈ ਉਹਦੀ ਰੀਤੀ ਨੂੰ ਵੀ ਜਾਣਦਾ ਹੋਵੇ, ਜਿਵੇਂ 14 ਤਰ੍ਹਾਂ ਦੇ ਗੁਣ ਹੈ ਸਰੋਤੇ ਦੇ ਸੁਣਨ ਵਾਲੇ ਦੇ, ਉਹ ਜਿਹਦੇ ਅੰਦਰ ਹੁੰਦੇ 14 ਗੁਣ, ਇਹ ਸਮਝੋ ਉਸ ਤਰ੍ਹਾਂ ਤਰ੍ਹਾਂ ਦਾ ਸੁਣਨਾ ਜਾਣਦਾ ਹੋ, ਸਭ ਕੁਝ ਸਮਝ ਲੈਂਦਾ ਹੈ।
ਜਥਾ ਜੋਗ ਪਰ ਛੋਤਮ ਕਰੇ,
ਜਿਸ ਤਰ੍ਹਾਂ ਕਹਿੰਦੇ ਕੋਈ ਪ੍ਰਸ਼ਨ ਕਰੇ ਉਹਦਾ ਯੋਗਤਾ ਅਨੁਸਾਰ ਉੱਤਰ ਵੀ ਦੇਣਾ ਕਰੇ, ਅਰਥ ਵਾਸਤੇ ਜਥਾ ਪ੍ਰਸ਼ਨ ਯੋਗ ਉੱਤਰ ਕਰੇ, ਜਿਸ ਤਰ੍ਹਾਂ ਕਿਸੇ ਦਾ ਪ੍ਰਸ਼ਨ ਹੈ ਉਹਦਾ ਯੋਗਤਾ ਅਨੁਸਾਰ ਉਹ ਵੀ ਉੱਤਰ ਦੇਣਾ ਕਰੇ, ਉਸੇ ਤਰ੍ਹਾਂ ਦਾ ਸਮਾਧਾਨ ਕਰੇ
ਕਰੇ ਬਨਹਿ ਪੁਕਾਰ ਜੇ ਤਰੈ
ਕੂਰੇ ਬਨਹਿ ਪੁਕਾਰ ਜੇ ਤਰੈ ਜਿਹੜੇ ਵੀ ਗੁਰੂ ਘਰ ਤੇ ਪੁਕਾਰ ਕਰ ਰਹੇ ਫਰਿਆਦ ਕਰ ਰਹੇ ਉਸ ਸਭਾ ਵਿੱਚ ਜਿਵੇਂ ਉਹ ਝੂਠੇ ਬਣ ਜਾਣ ਝੂਠੇ ਹੋ ਜਾਣ ਇਹੋ ਕੋਈ ਭੇਜਣਾ ਕਰੀਏ
ਸਭ ਵਿਦ ਕੋ ਲਾਇਕ ਮਨ ਜਾਣਾ
ਆਪਣੇ ਮਨ ਵਿੱਚ ਸਭ ਜਾਣ ਲਿਆ ਵੀ ਸਭ ਤਰ੍ਹਾਂ ਦੇ ਜਿਹੜੀ ਯੋਗਤਾ ਵਾਲੇ ਸਭ ਤਰ੍ਹਾਂ ਕਰਕੇ ਯੋਗਤਾ ਇਹੋ ਹੀ ਹਨ
ਰਾਮਦਾਸ ਗੁਣ ਮਨੋ ਖਜ਼ਾਨਾ
ਰਾਮਦਾਸ ਜੀ ਹਨ ਮਨੋ ਗੁਣਾਂ ਦਾ ਇਹ ਖਜ਼ਾਨਾ ਹਨ
ਨਿਕਟ ਹਕਾਰੇ ਲੀਨ ਪਠਾਏ ਬਿਠਾਏ
ਸ਼੍ਰੀ ਰਾਮਦਾਸ ਜੀ ਨੂੰ ਕੋਲ ਸੱਦ ਲਿਆ ਤੇ ਸੱਦ ਲਿੱਤੇ ਆਪਣੇ ਕੋਲ ਬਿਠਾ ਲਿਆ ਹੈ
ਹਿਤ ਸੋ ਨੀਕੇ ਤੇ ਸਮਝਾਏ
ਪਿਆਰ ਨਾਲ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਬੁਝਾਇਆ ਹੈ
ਹੇ ਸੁਤ ਦਿਜ ਖੱਤਰੀ ਕੁਲਵਾਨ
ਆਪਣੇ ਜਿਹੜਾ ਜਵਾਈ ਹੁੰਦਾ ਉਹਨੂੰ ਆਪਣਾ ਪੁੱਤਰ ਵੀ ਕਹੀ ਜਾਈ ਕਹਿ ਦਿੰਦਾ ਸੰਸਾਰੀ ਸੰਬੰਧ ਕਰਕੇ ਕਹਿੰਦੇ ਨੇ ਵੀ ਇਹ ਸਾਡੇ ਪੁੱਤਰ ਦੇ ਤਲ ਜਿਹੜੇ ਬ੍ਰਾਹਮਣ ਤੇ ਖੱਤਰੀ ਚੰਗੀ ਕੁਲ ਦੇ ਮਾਨ ਵਾਲੇ ਹਨ
ਗਏ ਪੁਕਾਰੂ ਜਾਤ ਗੁਮਾਨ
ਇਹਨਾਂ ਨੂੰ ਆਪਣੀ ਉੱਚੀ ਜਾਤੀ ਦਾ ਗੁਮਾਨ ਹੈ ਉਹ ਅਕਬਰ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਫਰਿਆਦ ਕਰਨ ਲਈ ਗਏ
ਹਮਕੋ ਦੇਖ ਸਕੈ ਨਹਿ ਸੋਏ
ਉਹ ਜਿਹੜੇ ਗੁਮਾਨੀ ਪੁਰਸ਼ ਹੈ ਸਾਨੂੰ ਕਹਿੰਦੇ ਦੇਖ ਨਹੀਂ ਸਕਦੇ ਹਨ
ਅਗਿਆਨੀ ਮਤ ਮੂਰਖ ਹੋ
ਕਹਿੰਦੇ ਅਗਿਆਨੀ ਹੈ ਮੂਰਖ ਮਤ ਵਾਲੇ ਹੋ ਰਹੇ
ਬਹੁ ਪੁਰ ਕੇ ਮਿਲ ਗਏ ਫਿਰਾਦੀ
ਇੱਕ ਨੇ ਦੋ ਨੇ ਬਹੁਤੇ ਸ਼ਹਿਰਾਂ ਦੇ ਮਿਲ ਕੇ ਕਹਿੰਦੇ ਫਰਿਆਦ ਕਰਨ ਲਈ ਪੁਕਾਰ ਕਰਨ ਲਈ ਗਏ ਹੋਏ ਲਾਹੌਰ ਵਿਖੇ
ਮਤ ਸਰ ਕਰ ਮਿਥਿਆ ਅਪਵਾਦੀ
ਗੁਰੂ ਘਰ ਦੇ ਨਾਲ ਕਹਿੰਦੇ ਐਵੇਂ ਝੂਠੇ ਈਰਖਾ ਝਗੜਾ ਕਰਨ ਵਾਸਤੇ
ਵਿੱਚ ਕਚਹਿਰੀ ਕੇ ਸੰਵਾਦ
ਇਸ ਕਰਕੇ ਪਾਤਸ਼ਾਹ ਦੀ ਕਚਹਿਰੀ ਦੇ ਵਿੱਚ ਜੋ ਕੋਈ ਵੀ ਸੰਵਾਦ ਹੈ ਵਿਚਾਰ ਵਟਾਂਦਰਾ ਹੈ
ਕਹਿ ਕਹਿ ਜੀਤੋ ਧਰ ਅਹਿਲਾਦ
ਗੁਰੂ ਘਰ ਦੇ ਆਸ਼ੇ ਅਨੁਸਾਰ ਕਹਿ ਕਹਿ ਕੇ ਇਸ ਤਰ੍ਹਾਂ ਬੜਾ ਕਹਿੰਦੇ ਜਿਤ ਲੋ ਅਨੰਤ ਧਾਰ ਕੇ
ਜਿਮ ਬੂਝ ਤਿਸ ਦੇਹ ਜਵਾਬ
ਤੁਹਾਨੂੰ ਖੱਤਰੀ ਤੇ ਬ੍ਰਾਹਮਣ ਪੁੱਛਣ ਜਾਂ ਪਾਤਸ਼ਾਹ ਪੁੱਛੇ ਹੋਏ ਤੁਸੀਂ ਤਸੱਲੀ ਜਵਾਬ ਦੇ ਦਿਓ
ਕਰੋ ਨਾ ਡੇਰੀ ਜਾਹੋ ਸਿਤਾਬ
ਰਾਮਦਾਸ ਸਾਹਿਬ ਜੀ ਕੋਈ ਹੰਦਰੀ ਢਿਲਮਟ ਨਾ ਕਰੋ ਛੇਤੀ ਚਲੇ ਜਾਓ
ਸੁਨਤ ਖਰੇ ਹੋਏ ਬਿਨਤੀ ਠਾਨੀ
ਗੁਰੂ ਰਾਮਦਾਸ ਸਾਹਿਬ ਜੀ ਨੇ ਸੁਣ ਕੇ ਖੜਿਆ ਹੋ ਗਏ ਖੜਿਆ ਹੋ ਕੇ ਬੇਨਤੀ ਕਰ ਦਿੱਤੀ
ਹੇ ਸਤਿਗੁਰ ਸਭ ਮਤ ਗੁਣ ਖਾਨੇ
ਹੇ ਸਤਿਗੁਰੂ ਸਾਰੀਆਂ ਮਤਾਂ ਦੇ ਇਹਨੇ ਮਤ ਪੋ ਸ਼ਾਸਤਰ ਪੜੇ ਇਹਨੇ ਮਤ ਜੀਤੇ ਪ੍ਰਗੜੇ ਇਹਨਾਂ ਮਤ ਪੋ ਦੇਸ ਰਜਾਏ ਇਸ ਤਰ੍ਹਾਂ ਦੀ ਵੀ ਇਹ ਕੋਈ ਬਹੁਤੀ ਬਸ ਨਹੀਂ ਹੈ ਵੀ ਵੇ ਸ਼ਾਸਤਰ ਪੜ੍ਹ ਲਏ ਬੜੇ ਬੜੇ ਜਿਹੜੇ ਗੜ੍ਹ ਕਿਲੇ ਜਿੱਤ ਲਿਆ ਕਰਨ ਨਾਲ ਇਸ ਤਰ੍ਹਾਂ ਨੇ ਵੀ ਉਹ ਬਹੁਤੇ ਲੋਕਾਂ ਨੂੰ ਖੁਸ਼ ਕਰਾ ਲਿਆ ਬਹੁਤਾ ਧਨ ਇਕੱਠਾ ਕਰ ਲਿਆ ਉਹ ਇਸ ਕਰਕੇ ਦਰਬ ਕਮਾਵਨ ਲੋਕ ਰਿਝਾਵਨ ਬੇਸਵਾ ਵੀ ਪ੍ਰਧਾਨ ਵੀ ਧਨ ਕਮਾ ਲਿਆ ਲੋਕਾਂ ਨੂੰ ਖੁਸ਼ ਕਰ ਲਿਆ ਇਹਦੇ ਵਿੱਚ ਤਾਂ ਪ੍ਰਧਾਨ ਵੀ ਬੇਸਵਾ ਵੀ ਮੁੱਖ ਹੈ ਤੇਰੇ ਖਾੜੇ ਲਾ ਕੇ ਨੱਚ ਟੱਪ ਕੇ ਕੁਛ ਕਰ ਲੈਂਦੀ ਹੈ ਤੇ ਧਨ ਵੀ ਬਥੇਰਾ ਕਮਾ ਲੈਂਦੀ ਹੈ ਉਹ ਇਹ ਕੋਈ ਖਾਸ ਮਤ ਨਹੀਂ ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਇਹ ਸਤਿਗੁਰੂ ਤੁਸੀਂ ਮਹਾਰਾਜ ਸਾਰੀਆਂ ਮਤਾਂ ਦੇ ਖਾਣ ਹੋ ਤੇ ਸਾਰੇ ਗੁਣਾਂ ਦੀ ਖਾਣ ਹੋ ਮਹਾਨ
ਤੁਮਰੇ ਪ੍ਰੇਮ ਬਿਨਾ ਕੁਛ ਆਨ
ਮੈਨੂੰ ਤਾਂ ਮਹਾਰਾਜ ਤੁਹਾਡੇ ਪ੍ਰੇਮ ਤੋਂ ਬਗੈਰ ਹੋਰ ਕੁਛ ਆਉਂਦਾ ਹੀ ਨਹੀਂ ਹੈ
ਮੈਂ ਨਹਿ ਜਾਣਤ ਕਹਾਂ ਬਖਾਨ
ਬਿਲਕੁਲ ਜਾਣਦਾ ਹੀ ਨਹੀਂ ਸਮਝਦਾਰੀ ਵੀ ਕੀ ਉੱਥੇ ਆਖਣਾ ਹੈ ਕੀ ਕਹਿਣਾ ਸਵਾ ਵਿੱਚ
ਗਾਇਤਰੀ ਸਤ ਸਿਮਰਤ ਪਾਠ
ਗਾਇਤਰੀ ਮੰਤਰ ਪੜ੍ਹਨਾ ਹੁੰਦਾ ਵੇਦ ਤੇ ਸਿਮਰਤੀਆਂ ਦਾ ਜਿਹੜਾ ਸਾਰ ਸਿਧਾਂਤ ਹੈ ਤਤ ਹੈ
ਪਠੇ ਨ ਕਬਹੂੰ ਕਰੇ ਵਿਚਾਰ
ਜ਼ਿੰਦਗੀ ਵਿੱਚ ਕਦੇ ਪੜ੍ਹੇ ਨਾ ਇਹਨਾਂ ਦਾ ਕੋਈ ਵਿਚਾਰ हरि कीता है
आज्ञा तुमरी के अनुसार।
फिर भी मैं महाराज थोड़ी आज्ञा दे अनुसार हां।
मैं बोला संग हो है हजार
ना नाल भी बोलांगा भावे अगो हजारा होन विद्वान।
बिरद लाज तुमको सब है
इसे इतना साड़ी रखिया करनी एदा भी बिरद तुहानू ही है साड़ी उत्थे इज्जत अवरो रखनी ये तुहानू ही है सब कुछ बिरद बाणी दी लाज तुहानू है।
हमरो नाम ना को कहै
साडा नाम तां किसे ने कहना नहीं है तुहाडा नाम ही लिखना भी है। गुरु अमरदास साहिब जी कोलों ऐसी नूं गल नहीं आई जे सानू कोई कही जाए ते सानू कोई फर्क नहीं पैंदा है।
इम बेनती सुन श्रोण कृपाल।
इस तरह बेनती सुन के कृपालू दयालु गुरु अमरदास साहिब जी
कृपा दृष्ट पिख कै तिस काल।
निम्रता गरीबी दे बचन के मेहर दी निगाह नाल सवेरे देखिया इना वल्ली
सतगुर कहो भले समझाए।
निगाह तो बाद फिर सतगुरु ने चंगी तरह समझा बुझा के कहा इना नू
हे सुत त्रास न कीजह
काए। पुत्र दे समान पातशाह दी सभा विच जाके किसे तरह कोई डर नहीं करना है।
निज पुज पिखो दाहिनी जबे
सवेरे तुसी अपनी खब्बी तरफ बांधे तरफ नू वेखोंगे
सभा बिखै फुर आवह सब
पातशाह दी सभा दे विच तुहानू सब कुछ ही सफर नू आएगा जिन्निया विद्यावां तुहानू अंदर ही हो आउणगियां।
चारह वेद भेद को पावे
सज्जी तरफ वलों भुख कोंगे चारे वेदां दा जिहड़ा भेद पा लवांगे।
खट शास्त्र वक्ता हो जावे
छे शास्त्र सांख न्याए हैं इन्हां सारयां दे तुसीं कहिंदे कथन करन वाले हो जावोंगे।
अपर जे उकत जुकत सब होए
होर जिहड़ियां कहिंदे तरां तरां दीआं जुगतियां दे नाल उकत किए कथन करना है ये सब तुहानू हो आवेगा।
सार पुराणन को लख सोए
जिहड़े अठारह पुराण है अठारह पुराण है उन्हां दा वी सार सिधांत तुसीं कहिंदे लख लोंगे तुहानू होयावेगा।
निरपै सब मैं कही है बानी
इस करके निरपै होके सारिया तुसीं गुरु घर दे उचता वास्ते कोई बचन बाणी कह रहे हैं।
हे सुत प्राप्त विजय महानी
हे साडे पुत्र दे वांग राम दास उच्चे महान जित प्राप्त होवेगी।
शास्त्रन के करता जोए
जेड़े दिना दुनिया दे करते शास्त्रा दे बनाउण वाले है वेदांत दा व्यास है न्याय दा गौतम है इस तरह पतंजल दा कणा दा मुखी है जिहड़े शास्त्रां दे करते बनाउण वाले हन। गलबात कै सौ कर सकना ओ कहिंदी समर्थ नहीं होगा जिहड़े छे शास्त्रां दे बनाउण वाले ओ वी तुहाडे नाल गल नहीं कर सकणगे।
एहो नर बपरन की क्या गिनती
जिहड़े उत्ते पातशाह दी सभा विच बिचारे जे मनुख गए है मुँह चुके उन्हां दी की गिनती है।
सर्ब सुरासर ठान बिनती
कहिंदे 33 करोड़ देवते होर जिहड़े दैत राक्षस सब तुहाडे अगे बेनतियां करनगे।
इन सुन बाकन धरयो भरोसा।
इस तरह गुरु अमरदास साहिब जी दे बचन सुन के गुरु रामदास साहिब जी ने भरोसा यकीन धर लिया।
कर बंधन को चले अदोषा
सेवरे दोषा तो रहत जो गुरु अमरदास साहिब जी उन्होंने मत्था टेक के चल पे लाहौर वल।
लवपुर अपने ग्रह मह गए
लाहौर विच जिथे चूना मंडी आप जी का अवतार स्थान वाला घर है उत्थे चले गए।
उठे परात तह जावत पए
अमृत वेले उठे हाना ते सभा दे विच चले गए आप जी।
सुन अकबर ने सर्ब हकारे
आरशा ने सुनिया भी गुरु अमरदास साहिब जी वलों रामदास जी आ गए। सुन के सवेरे इन्हें सारे सद ले हन ब्राह्मण ते खत्री
तिज खत्री पहुंचे तब सारे
सेड़े ब्राह्मण ते खत्री सारे पहुंच गए सभा
अपर लोक आर सब उमवार उमराव
और जिन्ने प्रजा दे लोग सी ते पातशाह दे उमराव एलकार वगैरा सन
मिल इकट्ठे होए तिस थां
सारे मिलजुड़ के उस थां ते इकट्ठिया होए कत्र हो गए
सब ने संग अकबर ने कहो
जेड़े खत्री ब्राह्मण आए सी सारिया दे साथ अकबर पातशाह ने कहा
कौन खोट इन मह तुम लहो
गुरु न गुरु अमरदास साहब जी वालों आए गुरु रामदास साहब जी दे घर वल केड़ा खोटपना तुसी भी वेख्या जानिया है
जिस पर कर पुकार सब आए
जिस पर तुसी खोटपना दे के सारे प्रकार करन लई फरियाद करन लई आ गए हो
अपनो धर्म कहो समझाए
खत्री ब्राह्मणो अपनो अपना जेड़ा धर्म है सभा भी सानू सारिया नू समझा के कहो
तिज खत्री पंडित बिच के
आओ सवेरे जेड़े कोई ब्राह्मण ते खत्री उन्हां दे विचों कुछ क पंडित विद्वान भी सन पढ़े लिखे सन
मत साध अग्नि जरत है जेई
रूपी अग नाल कहंदे सड़मच रहे सन
सो बोले इम खत्री जात
अकबर पातशाह दे साथ बोले कहंदे आ जिहड़े तुहाडे कोल आए ना रामदास जी इन्हां दी भी खत्री जात है
अपनो पंथ करियो बख्यात
गुरु अमरदास साहिब जी दे कोल जाके इन्हां नूं अपना जिहड़ा पंथ बखरे कर लिया रस्ता बखरे कर लिया प्रगट
वेद रीत को त्यागन करियो
रामदास जी खत्री इन्हां ने वेदा दी रीति दा बिलकुल ही त्याग कर दिता होया
और मत अपनो पर चरियो
पातशाह रामदास जी ने भी अपना जेड़ा मत है होर ही धारण कर लिया होर ही मत जा प्रचार प्रचार रहा है फैला रहे है
अपर बात को कहनी कहां
पातशाह कर होर गल बात तुहानू की कहनी है
हिंदू धर्म गायत्री
जेड़ा हिंदुआ दे धर्म वाला हुंदा हिंदुआ दे धर्म धारनी हुंदा ओहदे लई गायत्री मंत्र पढ़ना जरूरी हुंदा
सो पी नह जानह नह जपै
दिलवा जेड़े आए ना रामदास लै गायत्री मंत्र नहीं जानदे हुण किते जपना तां इन्हां ने की है
गुरबाणी कुछ और थपै
जेड़ी गुरबाणी है ओनू कुछ होर ही करे थपी जांदे कहंदे तुरकी बाणी है सच की बाणी अकाल गो बाणी बनाई जांदे हन
तब अकबर ने इन दिश देखा
ब्राह्मणा खत्रिया तो इस तरह दा प्रश्न जा शंका तर्क जी सुन के उस वेले अकबर पातशाह ने गुरु रामदास साहिब जी तरफ देखिया
गायत्री तुम धर्म विशेखा
रामदास जी तुसी खत्री हो खत्रिया दा कहंदे विशेष करके गायत्री मंत्र दा जाप करना जरूरी हुंदा तुहाडा विशेष धर्म है
सो भी पठी न तुमने कैसे
लोए तर्क कर रहे शंका कर रहे भी ओ तुसी जेड़ी गायत्री कहते कहते तुसी पढ़नी ही नहीं कीती है
हिंदू धर्म खत्री किम है से
तुहाडा कहते हिंदुआ दा धर्म है खत्री फिर तुसी किवें हो जदों तुसी गायत्री नहीं पढ़नी जानदे
रामदास गुर बचन संभारा
कहन करके गुरु रामदास साहिब जी ने गुरु अमरदास साहिब जी दे बचन संभालिया चेते कीता
पुजा दाहनी दिशा निहारा
उसे वेले अपनी जेड़ी सज्जी बांह ओहदी तरफ नूं आप जी ने तकिया है
सब विद्या प्राप्त भी ऐसे
सज्जे तरफ नूं चक सब तरह की विद्या इस तरह प्राप्त होई
चिरंकाल पठ पावह जैसे
इस तरह कोई विद्यार्थी बन के बहुत समय तक पढ़ के कोई प्राप्त कर रहा हुंदा विद्या
बोले रामदास संग शाहू
सवेरे गुरु रामदास साहिब जी अकबर पातशाह दे साथ बोले ने
पठ है गायत्री हम तुम पाहू
पातशाह जी असी तुहाडे कोल हुण जे सभा दे विच गायत्री मंत्र पढ़ लईए
अर्थ समेत सुनावह सारी
सारी असी अर्थां समेत भी सुना दे ਦੇਵਾਂ
ਜੋ ਆਸ਼ੇ ਹੈ ਤਾਹੇ ਮਝਾਰੀ।
ਗਾਇਤਰੀ ਮੰਤਰ ਦੇ ਵਿਚ ਕਹਿੰਦੇ ਆਸ਼ਾ ਹੈ ਸਿਧਾਂਤ ਹੈ ਉਹ ਸਾਰਾ ਹੀ
ਸਭ ਕੇ ਬੀਚ ਪਾਠ ਤਿਸ ਪੜੇ
ਸਾਰਿਆਂ ਦੇ ਵਿਚਕਾਰ ਇਹ ਜਿਹੜਾ ਗਾਇਤਰੀ ਮੰਤਰ ਦਾ ਪਾਠ ਅਸੀਂ ਪੜ ਦੇਵਾਂਗੇ।
ਪਾਪ ਪੁੰਨ ਸਭ ਇਨ ਸਿਰ ਚ ਇਨ ਸਿਰ ਚੜੇ
ਜਿਹੜੇ ਵੀ ਖੱਤਰੀ ਬ੍ਰਾਹਮਣ ਆ ਇਹ ਕਹਿ ਰਹੇ ਵੀ ਇਹਨਾਂ ਨੂੰ ਗਾਇਤਰੀ ਮੰਤਰ ਨਹੀਂ ਆਉਂਦਾ ਜਿਹੜਾ ਕੋਈ ਪਾਪ ਪੁੰਨ ਗਾਇਤਰੀ ਮੰਤਰ ਦਾ ਪੰਡ ਇਹਨਾਂ ਦੇ ਸਿਰ ਚੜੇਗਾ। ਪਾਪ ਜਿਹੜੇ ਕੋਈ ਸੁਧਰ ਲੋਕ ਹੈ ਉਹਨਾਂ ਦੇ ਵਿੱਚ ਵੀ ਗਾਇਤਰੀ ਮੰਤਰ ਪੜ ਕੇ ਨੀ ਉੱਚੀ ਆਵਾਜ਼ ਹੋਣਾ ਚਾਹੀਦਾ। ਉਹਨਾਂ ਦੇ ਵੀ ਇਹ ਵਿਧਾਨ ਹੈ ਵੀ ਜਿਹੜਾ ਗਾਇਤਰੀ ਮੰਤਰ ਦਾ ਪਾਠ ਹੈ ਉਹ ਗੋਤ ਹੋ ਕੇ ਜਪਣਾ ਹੈ, ਮੂੰਹ ਵਿੱਚ ਹੀ ਬੋਲਣਾ, ਕਿਸੇ ਨੂੰ ਸੁਣਾਉਣਾ ਨਹੀਂ ਹੈ। ਗੁਰੂ ਕਰਗੀ ਧਰਜੀ ਨੇ ਗੋਤ ਹੋ ਕੇ ਗਾਇਤਰੀ ਕੋ ਜਾਪ ਜਪਿਓ। ਇਸ ਤਰ੍ਹਾਂ ਗੋਤ ਰੂਪ ਦੇ ਵਿੱਚ ਗਾਇਤਰੀ ਦਾ ਜਾਪ ਜਪਿਆ ਵੀ ਇਸ ਤਰ੍ਹਾਂ ਜਿਹੜਾ ਹੁਣ ਅਸੀਂ ਹੈ ਤਾਂ ਇਹ ਨਾ ਵੀ ਗਾਇਤਰੀ ਨੂੰ ਗੁਪਤ ਪੜ੍ਹਨਾ, ਕਿਸੇ ਨੂੰ ਸੁਣਾਉਣਾ ਨਹੀਂ ਹੈ। ਦੂਜਾ ਜਿੱਥੇ ਸੂਦ ਇਕੱਠੇ ਹੋਏ ਹੋਣ, ਨੀਚ ਇਕੱਠੇ ਹੋਏ, ਉੱਥੇ ਨਹੀਂ ਗਾਇਤਰੀ ਪੜ੍ਹ ਕੇ ਸੁਣਾਉਣੀ। ਹੁਣ ਇੱਥੇ ਸਿਮਲੇਸ਼ਾਂ ਦੀ ਸਭਾ ਹੈ, ਸਾਰੇ ਬੈਠੇ ਹੈ। ਦੂਜਾ ਵੀ ਹੁਣ ਅਸੀਂ ਉੱਚੀ ਆਵਾਜ਼ ਨਾਲ ਸੁਣਾਵਾਂਗੇ, ਇਹਦਾ ਵੀ ਜਿਹੜਾ ਦੋਸ਼ ਪਾਉ ਕੀੜੇ ਸਿਰ ਚੜੇਗਾ।
ਨਿਮ ਕਹਿ ਧੁਨ ਕੀਨਸ ਇਸ ਭਾਂਤ।
ਬ੍ਰਾਹਮਣਾ ਖੱਤਰੀਆਂ ਨੇ ਕਿਹਾ ਜੀ ਸਾਡੇ ਸਿਰ ਚੜਦੇ ਪਰ ਇਹਨਾਂ ਨੂੰ ਸੁਣਾਉਣਾ ਚਾਹੀਦਾ। ਉਸ ਵੇਲੇ ਆਪ ਜੀ ਨੇ ਕਹਿੰਦੇ ਉੱਚੀ ਆਵਾਜ਼ ਨਾਲ ਇਹ ਧੁਨੀ ਜੀ ਕੀਤੀ ਹੈ।
ਸਕਲ ਅਰਥ ਕੋ ਕਹਿ ਬਖਿਆਤ।
ਸਾਰਾ ਜਿਹੜਾ ਗਾਇਤਰੀ ਮੰਤਰ ਦਾ ਪ੍ਰਗਟੀ ਕਹਿੰਦੇ ਉਹ ਅਰਥ ਕਹਿ ਦਿੱਤਾ ਹੈ।
ਓਂਕਾਰ ਉਚਾਰਨ ਕਰਿਓ।
ਇਸ ਤਰ੍ਹਾਂ ਜਾਣੀ ਗਾਇਤਰੀ ਮੰਤਰ ਦੇ ਪੜ੍ਹ ਦਿੱਤਾ ਉੱਚੀ ਆਵਾਜ਼ ਨਾਲ, ਉਸ ਤੋਂ ਬਾਅਦ ਉਹਦੇ ਅਰਥ ਵੀ ਚੰਗੀ ਤਰ੍ਹਾਂ ਸਮਝਾ ਦਿੱਤੇ। ਫਿਰ ਨਾਲ ਕਿਹਾ ਵੀ ਇਹ ਤਾਂ ਇਹ ਹਿੰਦੂਆਂ ਦੀ ਗਾਇਤਰੀ ਦਾ ਮੰਤਰ, ਇਹ ਸੁਣਾ ਦਿੱਤਾ ਅਰਥਾਂ ਸਵੇਰ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਗਾਇਤਰੀ ਮੰਤਰ ਇਹ ਹੈ ਮੂਲ ਮੰਤਰ। ਉਹ ਕਹਿੰਦੇ ਇਸ ਤਰ੍ਹਾਂ ਇੱਕ ਓਂਕਾਰ ਉਚਾਰਨ ਕੀਤਾ ਹੈ ਆਪ ਜੀ ਨੇ।
ਸੁਣ ਧੁਨ ਵਾਯੂ ਗਮਨਤ ਥਿਰਿਓ।
ਓਂਕਾਰ ਦੀ ਜਿਹੜੀ ਥਨ ਹੈ ਨਾ ਉਹਨੂੰ ਜਦੋਂ ਆਪ ਜੀ ਨੇ ਉਚਾਰਨ ਕੀਤਾ ਉਸ ਧੁਨੀ ਨੂੰ ਆਵਾਜ਼ ਨੂੰ ਸੁਣ ਕੇ ਹਵਾ ਵੀ ਖੜ ਗਈ ਹੈ, ਚੱਲਣ ਟਿਕ ਗਈ ਹੈ।
ਪਾਥਰ ਮਿਦਲ ਤਹਾਂ ਹੋਏ ਗਏ।
ਜਿਹੜੇ ਉੱਥੇ ਪੱਥਰ ਪਿਆ ਸੀ, ਸੰਖ ਮਰਮਰ ਜੀ ਪਈ ਹੈ, ਸਾਰੇ ਕਹਿੰਦੇ ਉਹ ਵੀ ਬੜੇ ਕੋਮਲ ਨਰਮ ਹੋ ਗਏ।
ਸੁਣ ਸਭ ਲੋਕ ਬਿਸਮਤੇ ਪਏ।
ਇਸ ਤਰ੍ਹਾਂ ਗੁਰਮਾਨ ਗੁਰੂ ਘਰ ਦਾ ਮੂਲ ਮੰਤਰ ਸੁਣ ਕੇ ਇਹ ਕਹਿੰਦੇ ਸਾਰੇ ਚਰਜੇ ਹੋ ਗਏ।
ਦ੍ਰਵਿਓ ਨਾ ਦ੍ਰਵਿਓ ਸੋ ਮਨ ਸਭ ਕੋ ਤਿਸ ਕਾਲ।
ਜਿੰਨੇ ਸਭਾ ਵਿੱਚ ਬੈਠੇ ਸੀ ਸਾਰਿਆਂ ਦਾ ਜਿਹੜਾ ਮਨ ਹੈ ਕਹਿੰਦੇ ਢਲ ਗਿਆ ਹੈ, ਕੋਮਲ ਹੋ ਗਿਆ।
ਟੂਸ਼ਨ ਪੰਡਿਤ ਕੀਨ ਵਿਸ਼ਾਲ।
ਜਿਹੜੇ ਬੜੇ ਬੜੇ ਪੰਡਿਤ ਹੈ ਉਹ ਸਾਰੇ ਕਹਿੰਦੇ ਚੁੱਪ ਹੋ ਗਏ ਹਨ।
ਸ਼ੀਤਲ ਹਿਰਦੈ ਭਾਏ ਸਭ ਕੇਰ।
ਐਸੇ ਮੂਲ ਮੰਤਰ ਦੀ ਕਲਾ ਵਰਤੀ ਹੈ, ਸਾਰਿਆਂ ਦੇ ਅੰਦਰ ਈਰਖਾ ਦੀ ਅੱਗ ਨਿਕਲ ਗਈ ਹੈ, ਸਭ ਦੇ ਮਨ ਠੰਡੇ ਹੋ ਗਏ।
ਪ੍ਰਗਟੀ ਪ੍ਰੀਤ ਰਹੇ ਮੁਖ ਹੇਰ।
ਦੇ ਅੰਦਰ ਪ੍ਰੀਤੀ ਪ੍ਰਗਟ ਹੋ ਰਹੀ ਹੈ, ਗੁਰੂ ਰਾਮਦਾਸ ਦੇ ਮੂੰਹ ਨੂੰ ਹੀ ਵੇਖਦੇ ਰਹਿ ਗਏ।
ਅਚਰ ਚਰੈ ਚਰ ਅਚਰ ਭਏ ਜਬ।
ਅਚਰ ਨਹੀਂ ਚੱਲਦੇ ਸੀ ਉਹ ਚਰੇ ਚੱਲ ਪਏ ਹਨ, ਜਿਹੜੇ ਚੱਲਦੇ ਸੀ ਉਹ ਚਰ ਹੋ ਨਾ ਚੱਲਣ ਵਾਲੇ ਹੋ ਗਏ, ਉਹ ਜੜ ਹੋ ਗਏ।
ਕਿਆ ਗਿਣਤੀ ਨਰ ਬਪਰਨ ਕੀ ਤਬ।
ਮਨੁੱਖ ਵਿਚਾਰਿਆਂ ਦੀ ਕਿਹੜੀ ਗਿਣਤੀ ਹੈ ਵੀ ਉਹ ਕੋਈ ਹਿਲਜੁਲ ਜੋਗਣ ਹੋ ਗਏ, ਉਹ ਵੀ ਬਸ ਹੁਣ ਮਨੀ ਹੋ ਗਏ ਹਨ।
ਅਕਬਰ ਅਤ ਪ੍ਰਸੰਨ ਹੋਏ ਗਯੋ।
ਇਸ ਤਰ੍ਹਾਂ ਮੂਲ ਮੰਤਰ ਦਾ ਪਾਠ ਤੇ ਕਲਾ ਵਰਤੀ ਹੋਈ ਵੇਖ ਕੇ ਪਾਤਸ਼ਾਹ ਅਕਬਰ ਬੜਾ ਪ੍ਰਸੰਨ ਹੋ ਗਿਆ।
ਸੁਣ ਨਿਸ ਨਾਏ ਬਖਾਨਤ ਪਾਇਓ। ਸੁਣ ਸੁਣਾਏ
ਸਭਨ ਸੁਣਾਏ
ਸਭਨ ਸੁਣਾਏ ਬਖਾਨਤ ਪਾਇਓ।
ਸਾਰੇ ਖੱਤਰੀ ਬ੍ਰਾਹਮਣਾਂ ਨੂੰ ਸੁਣਾ ਕੇ ਇਸ ਤਰ੍ਹਾਂ ਉਸਨੇ ਕਿਹਾ ਹੈ।
ਪਰਮੇਸ਼ਰ ਦਰਵੇਸ਼ ਜੇ ਦੋ।
ਕਹਿੰਦੇ ਉਹ ਕਾਜੀਓ ਬ੍ਰਾਹਮਣੋ ਖੱਤਰੀਓ ਜਿਹੜੇ ਪਰਮੇਸ਼ਰ ਦੇ ਕਹਿੰਦੇ ਦਰਵੇਸ਼ ਹੁੰਦੇ ਹੈ।
ਨਹੀਂ ਭੇਦ ਏਕੋ ਇਹ ਸੋ।
ਦਰਵੇਸ਼ਾਂ ਵਿੱਚ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਦੋਵੇਂ ਇੱਕੋ ਹੀ ਹੁੰਦੇ ਹੈ।
ਇਨਕੋ समता तुम हो नाही।
हे वही जरे गुरु नानक साहब जी, गुरु अंगद साहब जी, गुरु अमरदास साहब जी, परमेश्वर दरवेश, इन्हां दी बराबरी तो नहीं बमना तो हो सकनी।
एह साचे तुम मिथ्या माही।
यह जो गुरु अमरदास साहब जी है उन्हां वलों आए रामदास जी सच्चे है, तुसी तवे झूठे है, झूठ विच फसे होए हो।
वेद पुराण कहियो इन करियो।
वेदा प्राणा में जिमें कहया हो इन्ह ने पूरा पूरा करया।
तुम कहबे मातर में थिरियो।
इन्ह ने जो कहा सार सदा तमिल कीता, तुसी तो कहण विच ही टिके हो। एहूं आत्मा ब्रह्म तत्मसी, इस तरह प्रग्ञान मानंद ब्रह्म हो। वेद बाक सुन ले सुन ले, धन कोई है नी, अमल कोई नी, इन्हां दा धन अमल है।
क्यों ना कहो अब सनमुख बानी।
रामदास जी हुण खड़ोते इन्हां दे सामने, हुण क्यों नी कोई गल बचन बाणी कहंदे।
अर्थ सहित गायत्री बखानी।
तुहाडी जिहड़ी गायत्री मंत्र, उहदा तां अर्थां सहित इन्हां ने कथन कर दित्ता, ते गुरु नानक साहिब दे गायत्री दा वी इन्हां ने निर्णा कर दित्ता।
इस मह करो प्रश्न जे
जेड़ा तुसी एदे विच प्रश्न करना जानदे हो, ते हुण करो इन्हां दे सामने।
ना है ता अब बंधन को ठाना।
नहीं ता वी जिन्ने तुसी ब्राह्मण खत्री आए हो, ते हाथ जोड़ के इन्हां नूं मत्था टेको।
पिख अकबर को तेज बिसाला।
अकबर पातशाह दा बड़ा भारी तेज प्रताप देख के।
झूठे होए सकल तिस काला।
जिन्ने खत्री ब्राह्मण सी सारे कहंदे झूठे हो गए उत्थे।
बाक ना किन्हो उचारन की ना।
हाँ, किसे ने कहंदे सभा विच मुड़ के कोई बचन ही नहीं उचारन कीता।
उठ सब ने कर मार्ग लीना।
हाँ, उठ करके सारिया ने घर दा रस्ता लिया, घरों घर नूं तुर गए ने।
रामदास के संग पिछारी।
ते जदों ए ब्राह्मण खत्री चले गए, बाद विच रामदास साहिब जी दे नाल
बानी अकबर शाह उचार।
अकबर पातशाह ने इस तरह के बचन कहे।
जग के लोक दुख है तुम हेरा।
गुरु अमरदास साहिब जी नु कहना, मेरे वालों महाराज जेड़े संसार दे लोक है ना, ये तुहानू देख देख के औखे हुंदे, दुखी हुंदे।
अनक भांत की निंदा टेर।
हाँ, असली सिद्धांत तुम तो जानदे नहीं, होर अनेक तरह दियां गल्लां बातां करके निंदिया बोलदे, निंदिया करदे।
या ते सब हिन को मन राखन।
इस करके उपरों उपरों महाराज इन्हां लोकां दा मन जा रखण वास्ते।
मम दिशते गुर सो कर पाखन।
रामदास साहिब जी मेरी तरफों गुरु अमरदास साहिब जी ने तुसियां कहना।
करन तीर्थन को इशनान।
तीर्थन यात्रा करनी ते इशनान करना।
अंगीकार करह रुचठान।
इस तरह अंगीकार ग्रहण करन रुचि नाल, भावे उत्थे जान ते इस तरह इन्हां दा प्रताप होर फैलेगा, इन्हां दे अंदर मूर्खता निकलेगी।
तुम हो बड़े रखो मिर्जादा।
मेरे वालों कह देना भी महाराज तुसी बहुत बड़े और तुसी मिर्जादा कह रखो।
हर सब हिन को मिट है बिदाबा।
बेबादा फिर सारिया का जरा झगड़ा रगड़ा भी खत्म हो जाए, इन्हां नूं अंदर घबराहट घट आवेगी। नहीं तो हम नवी मत नवी रीति देख के घबराउंदे औखे हुंदे, भी सानू तो कोई पुछदा ही नहीं।
तीर्थ पावन हम ते होए।
बाकी उन्हां नूं कहना भी गुरु अमरदास साहिब जी दे जान करके तीर्थ बड़े पवित्र हो जाणगे।
मूर्ख नर नह जान को।
हाँ, बाकी आ जेड़े मूर्ख पुरश ये तो नहीं जानते भी सतगुरु दे जान करके तीर्थां नूं पवित्र हो जाना है, उत्थे शुद्धता हो जानी, उत्थे गुरमत दा प्रचार हो जाना है।
इस प्रकार कह अकबर शाहू।
इस तरह कहंदे अकबर पातशाह ने रामदास जी नूं कहा।
रामदास कर विदा उमार।
शाह नाल खुशी नाल रामदास जी ने अपने पासों विदा कर दिता।
एक दिन अपने ग्रह रह कर ਸਕੈ।
ਗੁਰੂ ਰਾਮਦਾਸ ਜੀ ਆਪਣੇ ਜਿਹੜਾ ਲਾਹੌਰ ਚੂਨਾ ਮਿੱਟੀ ਵਿਖੇ ਆਪਣਾ ਘਰ ਹੈ ਉੱਥੇ ਰਾਤ ਰਹੇ,
ਸ੍ਰੀ ਗੁਰ ਕੋ ਮਨ ਪ੍ਰੇਮ ਸੰਭਾਲ ਕੇ
ਘਰ ਦੇ ਵਿਚ ਰਹਿੰਦੇ ਐਵੇਂ ਗੁਰੂ ਅਮਰਦਾਸ ਜੀ ਦਾ ਮਨ ਦੇ ਵਿਚ ਪ੍ਰੇਮ ਸੰਭਾਲੇ ਆਜ਼ਾਦ ਕਰ ਰਹੇ।
ਜਬ ਬਾਜ਼ਾਰ ਮੈਂ ਪਹੁੰਚੇ ਜਾਏ,
ਜਦੋਂ ਅਗਲੇ ਦਿਨ ਉੱਠ ਕੇ ਕਹਿੰਦੇ ਉਹ ਬਾਜ਼ਾਰ ਦੇ ਵਿਚ ਪਹੁੰਚੇ ਹਨ,
ਬਹੁਤ ਮੋਲ ਕੇ ਵਸਤਰ ਵਿਕਾਏ,
ਦੇਖਿਆ ਬਾਜ਼ਾਰ ਦੇ ਵਿਚ ਚੰਗੇ ਮੁੱਲ ਦੇ ਵਸਤਰ ਵਿਕਰੇ, ਕੀਮਤੀ ਵਸਤਰ ਵੇਚੇ ਜਾ ਰਹੇ।
ਬਹੁਤ ਸੁੰਦਰ ਕੋ ਦੇਖਣ ਲਾਗੇ,
ਬਹੁਤੇ ਸੋਹਣੇ ਵਸਤਰ ਜੀ ਸਿਨਾ ਨੀਜ ਲਾ ਕੇ ਵੇਖਣ ਲੱਗ ਪਏ,
ਇਹ ਗੁਰ ਉਚਿਤ ਚਿਤ ਬੱਬੇ ਲਾਗੇ,
ਚਿਤਣ ਲੱਗੇ ਸੋਚਣ ਲੱਗੇ ਵੀ ਇਹ ਗੁਰੂ ਅਮਰਦਾਸ ਜੀ ਦੇ ਵਸਤਰ ਪਹਿਨਣ ਯੋਗ ਹੈ।
ਘਰ ਕੋ ਵਸਤਰ ਹੋਏ ਇਸ ਕੇਰਾ,
ਜਿਹੜਾ ਕੋਈ ਥਾਨ ਜਾ ਨਾ ਇਹਦਾ ਗੁਰੂ ਮਹਾਰਾਜ ਜੀ ਦੇ ਗਲ ਵਿਚ ਪਾਉਣ ਵਾਲਾ ਵਸਤਰ ਚੋਲਾ ਜਾ ਹੋ ਜਾਏਗਾ।
ਇਹ ਉਪਰ ਕੋ ਪਨ ਹੈ ਵਡੇਰਾ,
ਇਹ ਗੁਰੂ ਮਹਾਰਾਜ ਦੇ ਉਪਰ ਲੈਣ ਵਾਸਤੇ ਬਹੁਤ ਵੱਡਾ ਚਾਦਰਾ ਜਾ ਬਣ ਜਾਵੇਗਾ।
ਤਨ ਢਿੱਗ ਨਹੀਂ ਮੋਲ ਦੋਏ ਜੋ ਦੋਏ,
ਸਾਡੇ ਕੋਲ ਕੋਈ ਕੋਈ ਤੰਤਰ ਹੈ ਨੀ ਜਿਹੜਾ ਕੋਈ ਮੁੱਲ ਦੇ ਦੇਈਏ।
ਗੁਰ ਹਿਤ ਵਸਤਰ ਬਣਾਏ ਜੇ ਲੋਏ,
ਗੁਰੂ ਮਹਾਰਾਜ ਦੇ ਵਸਤਰ ਪਹਿਨਣ ਵਾਸਤੇ ਜਿਹੜੇ ਵੀ ਅਸੀਂ ਹੁਣ ਬਣਾ ਲਈਏ,
ਗੁਰ ਕੇ ਉਚਿਤ ਜਾਨ ਨਹਿ ਤਜੈ,
ਗੁਰੂ ਅਮਰਦਾਸ ਸਾਹਿਬ ਜੀ ਦੇ ਵਸਤਰ ਪਹਿਨਣੇ ਯੋਗ ਜਾਣ ਕੇ ਛੱਡ ਮੀਰੇ ਉੱਥੇ ਖੜੋਤੇ,
ਖੜੋ ਰਹਿਓ ਹਿਰਦੇ ਮਹਿ ਜਜੈ,
ਖੜੋਤੇ ਰਹੇ ਹਿਰਦੇ ਵਿਚ ਇਸ ਤਰ੍ਹਾਂ ਮਹਾਰਾਜ ਨੂੰ ਮਨਾ ਰਹੇ।
ਮਨ ਕਰ ਵਸਤਰ ਸੀਵ ਤੋਂ ਖੜਿਓ,
ਬਾਜ਼ਾਰ ਵਿਚ ਹੀ ਖੜੋਤੇ ਮਰ ਰਾਹੀ ਕਹਿੰਦੇ ਇਸ ਤਰ੍ਹਾਂ ਵਸਤਰਾਂ ਨੂੰ ਸਿਉ ਰਹੇ,
ਕਰ ਗੁਰ ਕੇ ਪਹਿਰਾਵਨ ਕਰਿਓ,
ਇਸ ਤਰ੍ਹਾਂ ਕਹਿੰਦੇ ਮਰ ਰਾਹੀ ਸਵਾ ਕੇ ਗੁਰੂ ਮਹਾਰਾਜ ਦੇ ਗਲ ਦੇ ਵਿਚ ਪਹਿਨਾ ਦਿੱਤਾ ਇਥੋਂ ਧਿਆਨ ਰਾਹੀ।
ਪੁਨ ਉਪਰ ਕੋ ਵਸਤਰ ਸੁਧਾਰ ਹੈ,
ਇਸੇ ਤਰ੍ਹਾਂ ਉਪਰਲਾ ਜਿਹੜਾ ਵਸਤਰ ਚਾਦਰਾ ਗਿਆ ਉਹ ਪਾ ਕੇ ਉਹਨੂੰ ਸਵਾਰ ਦੇ ਠੀਕ ਕਰਦੇ ਧਿਆਨ ਰਾਹੀ।
ਪਹਿਰਾਵ ਹੈ ਗੁਰ ਧਿਆਨ ਸੋ ਧਾਰ ਹੈ,
ਗੁਰੂ ਮਹਾਰਾਜ ਦਾ ਧਿਆਨ ਲਾ ਕੇ ਇਥੋਂ ਲਾਹੌਰ ਵਿਚੋਂ ਵਸਤਰ ਪਹਿਨਾਈ ਜਾਂਦੇ।
ਗੋਵਿੰਦ ਵਾਲ ਜਾਨ ਕਰ ਪਾਊ,
ਇਧਰ ਗੁਰੂ ਅਮਰਦਾਸ ਸਾਹਿਬ ਜੀ ਗੋਵਿੰਦ ਵਾਲ ਵੇਖੇ ਗੁਰੂ ਰਾਮਦਾਸ ਸਾਹਿਬ ਦਾ ਪ੍ਰੇਮ ਜਾਣ ਕੇ,
ਸ੍ਰੀ ਗੁਰ ਪਹਿਰ ਹੈ ਅੰਗ ਹਿਲਾਓ,
ਜਿਵੇਂ ਕੋਈ ਵਸਤਰ ਪਹਿਨਦੇ ਹੁੰਦੇ ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾ ਰਹੇ ਪਹਿਨਦੇ ਹੋਏ।
ਕਬ ਹਾਥਨ ਕੋ ਉੱਚੇ ਕਰੇ,
ਕਦੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਹੱਥਾਂ ਨੂੰ ਉੱਪਰ ਨੂੰ ਉੱਚੀ ਕਰ ਲੈਂਦੇ।
ਕਬ ਹੈ ਤਨੀ ਬੰਧਨ ਕੋ ਧਰੇ,
ਜਿਹੜੀ ਚੋਲੇ ਦੀਆਂ ਤਨੀਆਂ ਜੀਆਂ ਉਹਨੂੰ ਬੰਧਨਾ ਕਰਦੇ, ਜਿਵੇਂ ਅੱਜ ਕੱਲ ਤਾਂ ਗੋਦਾਮ ਜੇ ਲਾ ਦਿੰਦੇ ਨਾ, ਪਹਿਲੇ ਸਮੇਂ ਵਿਚ ਇਹ ਗੋਦਾਮ ਨਹੀਂ ਹੁੰਦੇ ਸੀ, ਇਹਦੇ ਤਾਂ ਤਨੀਆਂ ਹੁੰਦੀਆਂ ਸੀ, ਉਹ ਇਸ ਤਰ੍ਹਾਂ ਗਲ ਵਿਚ ਚੋਲਾ ਜਾ ਪਾ ਕੇ ਫਿਰ ਉਹ ਤਨੀਆਂ ਜੀ ਇੱਥੇ ਬੰਨ ਲੈਂਦੇ ਸਨ। ਇਸੇ ਤਰ੍ਹਾਂ ਜਿਹੜੀਆਂ ਚੋਲੇ ਦੀਆਂ ਤਨੀਆਂ ਜੀਆਂ ਹੁੰਦੇ ਵਿਚਕਾਰੋਂ, ਜਿਵੇਂ ਆਪਾਂ ਪਿਆਰਿਆਂ ਦੇ ਉਹ ਇੱਕ ਤਣੀ ਜੀ ਹੁੰਦੀ ਹੈ, ਉਹ ਉੱਪਰਲੀ ਜਿਹੜਾ ਕਲੀ ਵੱਖਰੀ ਹੁੰਦੀ ਹੈ ਤਣੀ, ਉਹ ਫਿਰ ਹੇਠਲੇ ਤਣੀ ਦੇ ਨਾਲ ਉਹਨੂੰ ਬੰਨ ਦਿੰਦੇ ਤੇ ਉਹ ਪੂਰਾ ਸਜ ਬਜ ਜਾਂਦਾ ਚੋਲਾ। ਇਸ ਤਰ੍ਹਾਂ ਗੋਦਾਮਾਂ ਦੇ ਥਾਂ ਵੀ ਹੇਠਾਂ ਵੀ ਇੱਕ ਤਣੀ ਦੋ ਹੁੰਦੀਆਂ, ਉਹ ਸਾਰੀਆਂ ਬੰਨਾ ਕਰ ਰਹੇ ਹੈ ਚੋਲੇ ਦੀਆਂ।
ਇਤ ਉਤ ਹੋ ਕਰ ਦੇਖ ਹਿਲਾਵੇ ਹੈ,
ਗੁਰੂ ਅਮਰਦਾਸ ਸਾਹਿਬ ਜੀ ਕਿਤੇ ਇਧਰ ਨੂੰ ਕਿਤੇ ਉਧਰ ਨੂੰ ਹੋ ਕੇ ਦਿਖਾਉਂਦੇ ਹਿਲਾਉਂਦੇ ਸ਼ਰੀਰ ਨੂੰ,
ਸਭ ਸਿੱਖ ਦੇਖ ਦੇਖ ਬਿਸਮਾਵੇ ਹੈ।
ਗੁਰੂ ਅਮਰਦਾਸ ਸਾਹਿਬ ਜੀ ਨੂੰ ਸਭਾ ਵਿਚ ਬੈਠੇ ਇਸ ਤਰ੍ਹਾਂ ਦੀ ਹਿਲਜੁਲ ਕਰਦਿਆਂ ਦੇਖ ਦੇਖ ਕੇ ਸਿੱਖ ਚਰਜ ਹੁੰਦੇ,
ਬੈਠੇ ਸ੍ਰੀ ਸਤਿਗੁਰ ਬਿਨ ਕਾਰਨ,
ਸਤਿਗੁਰੂ ਜੀ ਸਭਾ ਵਿਚ ਬੈਠੇ ਬਿਨਾਂ ਕਿਸੇ ਕੰਤ ਬਿਨਾ ਕਿਸੇ ਵਜਾ ਕਥਾ ਤੋਂ।
ਇਤ ਉਤ ਤਨ ਕਰ ਭੁਜਾ ਉਸਾਰਨ,
ਸਰੀਰ ਨੂੰ ਇਧਰ ਉਧਰ ਕਰਕੇ ਕਿਤੇ ਬਾਹਾਂ ਨੂੰ ਤਾਂ ਨੂੰ ਕਰਦੇ ਕਿਤੇ ਹੇਠਾਂ ਨੂੰ ਕਰਦੇ, ਗੱਲ ਕੀ ਹੈ।
ਸਭ ਕਹਿ ਮਨ ਕੀ ਬੱਲੂ ਜਾਨ,
ਇੰਨੇ ਸਿੱਖ ਬੈਠੇ ਸੀ ਸਾਰਿਆਂ ਦੀ ਮੈਨੂੰ ਜਿਹੜੀ ਮਨ ਦੀ ਗੱਲਬਾਤ ਭਾਈ ਬੱਲੂ ਸੇਵਕ ਨੇ ਜਾਣ ਲਈ,
ਸੰਸੈ ਜੁਤ ਹੋਏ ਬੂਜਨ ਠਾਨ,
ਸੰਸੈ ਦੇ ਸਮੇਤ ਹੋ ਕੇ ਵੇ ਨੇ ਪੁੱਛਣਾ ਕੀਤਾ ਸਤਿਗੁਰੂ ਜੀ।
ਇਹ ਪ੍ਰਭ ਸਿੰਘਾਸਨ ਪਰ ਥਿਰੇ,
ਪਰਮੇਸ਼ਰ ਸਤਿਗੁਰੂ ਜੀ ਆਪ ਗੁਰੂ ਨਾਨਕ ਦੇ ਸਿੰਘਾਸਨ ਉਪਰ ਟਿਕੇ ਹੋਏ ਹੋ।
ਕਿਮ ਇਤ ਉਤ ਅੰਗਨ ਕੋ ਕਰੇ,
ਸ਼ਰੀਰ ਦੇ ਜਿਹੜੇ ਅੰਗ ਹਨ ਇਧਰ ਉਧਰ ਕਿਵੇਂ ਆਪ ਜੀ ਕਰ ਰਹੇ, ਕਿਵੇਂ ਹਾਂ ਬਾਹਾਂ ਜੀ ਹਿਲਾ ਕੇ ਥਾਂ ਠਾਂ ਕਰ ਰਹੇ ਹੋ।
ਰਾਵਰ ਲੀਲਾ ਲਖੀ ਨ
ਜਾਏ, ਮਹਾਰਾਜ ਜਿਹੜੀ ਚਰਜ ਲੀਲਾ ਸਾਥੋ ਤਾਂ ਜਾਣੀ ਨੀ ਜਾਂਦੀ ਹੈ।
ਕਹੀਏ ਪ੍ਰਭ ਚਾਹਿਤ ਸਮਦਾਏ,
ਮਹਾਰਾਜ ਲੀਲਾ ਨੂੰ ਖੋਲ ਕੇ ਕਹੀਏ, ਬਹੁਤੇ ਸਾਰੇ ਸਿੱਖੇ ਚਾਹੁੰਦੇ।
ਤਬ ਸ੍ਰੀ ਅਮਰ ਭਨਿਓ ਮਨ ਭਾਵਤ,
ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਸਾਡੇ ਮਨ ਨੂੰ ਜਿਹੜੇ ਭਾਉਣ ਵਾਲੇ ਹੈ,
ਰਾਮਦਾਸ ਮੋਹਿ ਪਟ ਪਹਿਰਾਵਤ,
ਮਨ ਨੂੰ ਭਾਉਂਦੇ ਜਿਹੜੇ ਬਸਤਰ ਹੈ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਧਿਆਨ ਦੁਆਰਾ ਸਾਨੂੰ ਪਹਿਨਾ ਰਹੇ।
ਲਵਪੁਰ ਕੇ ਬਾਜ਼ਾਰ ਮਹਿ ਥਿਰਿਓ,
ਇਸ ਸਮੇਂ ਗੁਰੂ ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਵਿੱਚ ਖਲੋਤੇ ਹੋਏ ਟਿਕੇ ਹੋਏ।
ਤਹਿ ਪਿਖ ਪਟ ਪਹਿਰਾਵਨ ਕਰਿਓ,
ਉੱਥੇ ਉਹਨਾਂ ਨੇ ਸੋਹਣੇ ਬਸਤਰ ਦੇਖੇ ਹੈ, ਧਿਆਨ ਦੁਆਰਾ ਸਾਨੂੰ ਇੱਥੇ ਪਹਿਨਾ ਰਹੇ।
ਸੁਣ ਸਭ ਹਿੰਨ ਤਬ ਸੀਸ ਨਿਵਾਇਆ,
ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਰਿਆਂ ਗੁਰਸਿੱਖਾਂ ਨੇ ਸਿਰ ਝੁਕਾਇਆ ਹੈ।
ਭਾਉ ਸਦਾ ਸਿੱਖਣ ਕੋ ਪਾਇਆ,
ਗੁਰੂ ਮਹਾਰਾਜ ਤਾਂ ਜਿਹਨਾਂ ਸਿੱਖਾਂ ਦਾ ਪ੍ਰੇਮ ਹੀ ਉਹ ਮਹਾਰਾਜ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਪ੍ਰੇਮ ਨਾਲ ਜੋ ਕੋਈ ਅਰਪਦੇ ਉਹਨੂੰ ਮਹਾਰਾਜ ਗ੍ਰਹਿਣ ਕਰ ਲੈਂਦੇ।
ਇਮ ਤਹਿ ਵਸਤਰ ਨਿਵੇਦਨ ਕਰੇ,
ਇਸ ਤਰ੍ਹਾਂ ਗੁਰੂ ਰਾਮਦਾਸ ਨੇ ਜਿਹੜੇ ਵਸਤਰ ਕੀ ਸੀ ਉਹ ਇੱਥੇ ਧਿਆਨ ਦੁਆਰਾ ਨਿਵੇਦਨ ਕਰ ਦਿੱਤੇ, ਅਰਪ ਦਿੱਤੇ, ਭੇਟਾ ਕਰ ਦਿੱਤੇ।
ਲਖ ਗੁਰ ਉਚਿਤ ਪ੍ਰੇਮ ਤੇ ਭਰੇ,
ਗੁਰੂ ਮਹਾਰਾਜ ਦੇ ਪਿੰਨ ਨੇ ਜੋਗ ਜਾ ਕੇ ਪ੍ਰੇਮ ਨਾਲ ਭਰੇ ਹੋਏ।
ਰਾਮਦਾਸ ਪੁੰਨ ਚੱਲੇ ਅਗਾਰੀ,
ਧਿਆਨ ਦੁਆਰਾ ਵਸਤਰ ਪਿਆਨ ਪਿਆ ਕੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਨੂੰ ਚੱਲ ਪਏ।
ਆਏ ਚੌਂਕ ਨਖਾਸ ਮਝਾਰੇ,
ਕਹਿੰਦੇ ਜਿੱਥੇ ਚੌਂਕ ਹੈ ਮੰਡੀ ਅਫਸਰ ਜੀ ਦੀ ਉੱਥੇ ਆ ਗਏ ਹਨ।
ਬਿਨ ਰੁੱਤ ਤੇ ਕਹਿ ਆਂਬ ਵਿਕਾਏ,
ਚੌਂਕ ਮੰਡੀ ਵਿੱਚ ਕੀ ਦੇਖ ਕੇ ਬਿਨਾਂ ਰੁੱਤ ਕਹਿੰਦੇ ਉੱਥੇ ਅੰਬ ਕੁਰੁੱਤੇ ਵਿਕ ਰਹੇ।
ਹੱਥ ਸੁੰਦਰ ਪਿਖ ਰਹੇ ਓ ਲੁਭਾਏ,
ਕੁਰੁੱਤੇ ਅੰਬਾਂ ਨੂੰ ਦੇਖ ਕੇ ਸੋਹਣੇ ਬੜੇ ਲਭਾਏ ਮਾਨ ਹੋ ਰਹੇ।
ਲਵਪੁਰ ਕੀ ਇਹ ਬਸਤ ਅਜਾਇਬ,
ਵਿਚਾਰ ਕਰਦੇ ਵੀ ਇਹ ਲਾਹੌਰ ਸ਼ਹਿਰ ਦੀ ਬੜੀ ਅਜੀਬ ਵਸਤੂ ਹੈ।
ਅਰਪਨ ਉਚਿਤ ਸਹਿਸ ਗੁਰ ਸਾਹਿਬ, ਅਰਪਨ ਉਚਿਤ ਸਰਸ ਗੁਰ ਸਾਹਿਬ,
ਇਹ ਧਾਵੇ ਗੁਰੂ ਮਹਾਰਾਜ ਦੇ ਕਹਿੰਦੇ ਜਿਹੜੀ ਕੁਰਤਾ ਅੰਬ ਭੇਟਾ ਕੰਜੋਗ ਹੈ ਮਹਾਨ,
ਰਿਕਤ ਹੱਥ ਵੱਡੇ ਟਿਗ ਜਾਣ,
ਸਤ ਜਿਹੜੇ ਵੱਡੇ ਗੁਰੂ ਸਾਹਿਬ ਜੀ ਹੈ ਮਹਾਨ ਸਤਿਗੁਰੂ ਸਾਹਿਬ ਉਹਨਾਂ ਦੇ ਭੇਟਾ ਕੰਜੋਗ ਹੈ, ਕਿਉਂਕਿ ਸਿਆਣੇ ਕਹਿੰਦੇ ਵੱਡਿਆਂ ਕੋਲ ਖਾਲੀ ਹੱਥੀ ਨਹੀਂ ਜਾਣਾ ਚਾਹੀਦਾ।
ਇਸ ਤੇ ਪਰੇ ਆਨ ਕੋ ਹਾਨਾ,
ਜਿਹੜਾ ਵੱਡਿਆਂ ਕੋਲ ਖਾਲੀ ਹੱਥੀ ਜਾਣਾ ਇਹਨੇ ਨਾਲ ਹੋਰ ਵੱਡਿਆਂ ਦੀ ਹਾਨੀ ਕੀ ਹੁੰਦੀ ਹੈ, ਕਹਿੰਦੇ ਇਹ ਹਾਨੀ ਕਰਨੀ ਜਿਹੜਾ ਖਾਲੀ ਹੱਥੀ ਜਾ ਕੇ ਖੜ ਜਾਣਾ।
ਅਦਭੁਤ ਬਿਨ ਰੁੱਤ ਫਲਤ ਲੈ ਜੈ ਹਾਂ,
ਇਸ ਕਰਕੇ ਵੱਡੇ ਸਤਿਗੁਰਾਂ ਦੀ ਭੇਟਾ ਕਰਨ ਵਾਲੇ ਕਹਿੰਦੇ ਕੁਰਤਾ ਜਾ ਜਿਹੜਾ ਚਰਜੀਏ ਲੈ ਜਾਈਏ।
ਅਰਪ ਅਗਾਰੀ ਬੰਧਨ ਕਹਿ
ਹਾਂ, ਉਹਨਾਂ ਦੇ ਅੱਗੇ ਭੇਟਾ ਕਰਕੇ ਫਿਰ ਨਮਸਕਾਰ ਕਰੀਏ।
ਬਹੁ ਦਿਨ ਕੇ ਵਿਛੜੇ ਦਰਸੇ ਹਾਂ,
ਇੱਥੇ ਲਾਹੌਰ ਦਿਨ ਆਏ ਹਾਂ, ਬਹੁਤ ਦਿਨ ਕੇ ਵਿਛੜੇ ਹੋਏ ਹਾਂ, ਦਰਸ਼ਨ ਕਰਾਂਗੇ।
ਪਿਖ ਸਰੂਪ ਲੋਚਨ ਤ੍ਰਿਪਤ,
ਮਹਾਰਾਜ ਦਾ ਸੋਹਣਾ ਸਰੂਪ ਦੇ ਕੇ ਨੇਤਰਾਂ ਨੂੰ ਤ੍ਰਿਪਤ ਕਰਾਂਗੇ।
ਢਿੱਗ ਹੋਏ ਵੇਚਾਹ ਵੇਚਣ ਵਾਰੇ,
ਆ ਜਿਹੜਾ ਕੋਈ ਵੇਚਣ ਵਾਲਾ ਸੀ ਨਾ ਉਹਦੇ ਨੇੜੇ ਜੇ ਹੋ ਕੇ ਪੁੱਛਿਆ,
ਕਹੋ ਮੋਲ ਇਹੋ ਫਲ ਵਿਵਹਾਰੋ,
ਇਹ ਵੀ ਇਹ ਅੰਬਾਂ ਦੇ ਫਲ ਦਾ ਵਿਵਹਾਰ ਕਰਨ ਵਾਲੇ ਵੇਚਣ ਵਾਲੇ, ਆ ਜਿਹੜਾ ਅੰਬ ਜਾ ਨਾ ਇਹਦਾ ਮੁੱਲ ਤੂੰ ਦੱਸ।
ਏਕ ਰਜਤਪਨ ਮੋਲ ਕਿਉਂ ਹੈ,
ਅੰਬਾਂ ਵਾਲੇ ਨੇ ਕਹਿੰਦੇ ਇੱਕ ਰੁਪਈਆ ਉਹ ਜਿਹੜਾ ਵਧੀਆ ਪੱਕਿਆ ਹੋਇਆ ਅੰਬ ਸੀ ਉਹਦਾ ਮੁੱਲ ਕੀਤਾ ਹੈ।
ਸੋ ਦੇ ਕਰ ਨਿਜ ਹੱਥ ਲਿਓ ਹੈ,
ਇੱਕ ਰੁਪਈਆ ਉਹਦੇ ਹੱਥ ਦੇ ਕੇ ਤੇ ਆਪਣੇ ਹੱਥਾਂ ਵਿੱਚ ਅੰਬ ਲੈ ਲਿਆ ਆਪ ਜੀ ਨੇ।
ਕਰੇ ਸੀਕਰ ਦਾ ਗਮਨਿਓ
फिर बड़ी तेजी करके आग चले।
गोविंदवाल पंथ को हेर,
गोविंदवाल दा जेड़ा रस्ता नु तक के
बड़े ओ प्रेम श्री सतगुर पूरन,
सतगुरु दा प्रेम बदया है।
मिलियो चह चल कर मग तूरन,
तेज चल के सतगुरु जी नु मिलिया चौंदे।
चलत चलत दिन मह अस्तान,
चलदिया चलदिया सूर्य अस्त हो गया छिप गया।
ग्राम बिखै बस निशा बताया,
किसी नगर विच ही बस के रात बतीत की थी।
बड़ी प्रभात उठे पुन चले,
बड़ी सवेर उठ के पुनः फिर चल पे।
चित मह प्रयास अधिक गुर मिले,
चित विच बहुत ही प्यास है गुरु नु मिलन दी।
भैरोवाल ग्राम तब आए,
एक भैरोवाल नाम दा पिंड नेड़े इथे उथे आ गए हन।
गोविंदवाल रहे ओ निकट आए,
गोविंदवाल भैरोवाल तो बिलकुल नेड़े रह गया, थोड़ी जी दूर ते ही है गोविंद जेड़ा भैरोवाल, जी टी रोड दे उपर ही है नगर।
लगी ऊषणता कर की फल को,
इधर कहंदे जदो हाथ दी गरमैश जी ओ पक्के फल नु लगी है।
फूट गयो रस निकस निकसत ढल को,
कहंदे ओ अंब जा फुट गया ते टटल के विचो रस जा जूस जा निकल लगया है।
गुर लग नह पहुंचे चित दीन,
चित चीन चित वे जान लिया भी जेड़ा अंब है सतगुरु तक तो हुण पहुंच नहीं सकता।
तब श्री अमर ध्यान धर लीन,
आप जी ने उत्थे खड़िया होके गुरु अमरदास साहिब जी का ध्यान धर लिया है।
हे प्रभ एह फल अर्पण करियो,
हे परमेश्वर गुरु अमरदास साहिब जी ये जेड़ा पक्का अंब आप जी नु मैं भेटा कीता है।
बिन रुत को रस जाए सो ढरियो,
क्योंकि बिना रत सो कृता सी हुण जेड़ा मारा रस जा ढलिया जा रहा निकलदा जा रहा।
अंगीकार करो मुख पावो,
मारा इनु ग्रहण कर लो ते मुंह विच पा लो भोग लाओ।
मम मनसा को पूर करावो,
मेरी जेड़ी मनसा खाश है ओनु पूरी कर दे।
इम कह आंब खाए सो लीन,
इस तरह गुरु अमरदास साहिब जी का ध्यान करके फिर शीत प्रसाद वजों वो अंब छकले आप जी ने।
इत श्री गुर रस चूसन कीन,
गुरु अमरदास साहिब जी सभा विच बैठ के अंब दा रस जा चूस रहे है।
बहुत प्रीत सो स्वादत कर कर,
प्रीति नाल ने स्वाद लै लै करके
रस चूसन चूसत कूटन बड भर भर।
कहंदे जेड़ा श्रेष्ठ रस है वो कुट्टा भर भर के चूस दे।
कितक समय गुठली मुख राखी,
गुरु अमरदास साहिब जी ने कुछ समय तक जेड़ी अंब दी गुठली जी मुंह विच रखी।
बहर निकास दास सो भाखी,
फिर गुठली जी बाहर कट के बल्लू दास दे साथ बगल कही।
एक इसको राखो ताक मजारी,
बल्लू सेवक गुठली नो सामने ताकी बारी विच रख दे।
पुन हम लह कब एक बार,
जे गुठड़ी जी एक बारी तेरे को असी लेवांगे।
बल्लू ने आयस को मान,
बल्लू ने गुरु अमरदास साहिब जी आग्या मन के।
धरी संभार सभा के थान,
जेड़ा सभा वाला स्थान सी उथे बारी जी सी उथे संभाल के रख दी गुठड़ी।
रामदास के तिक चिर पाछे,
कुछ समय तो बाद गुरु रामदास साहिब जी
पहुंचत पए प्रेम चित बांछे,
चित विच प्रेम दर्शन चाहुंदियां पहुंच गए।
देख दूर ते मुदत महाना,
गुरु अमरदास साहिब नु देहों देख के महान प्रसन्न हो गए।
ज्यों रब हेर कमल बिगसाना,
सूर नु देख के कल खिड़ जांदा ओ खिड़ गए हन।
चरण सरोजन के दृग भौर,
जेड़े चरण कवल उन्हां दे नेत्र भौरे वांग हो गए।
ਕਰੀ ਨਮੋ ਤੂਰਨ ਹੀ ਦੌਰ
ਜੀ ਕਰਦਿਆਂ ਚੰਨਾ ਤੇ ਨਮਸਕਾਰ ਕੀਤੀ।
ਸਤਿਗੁਰ ਨੇ ਗਹਿ ਪੂਜਾ ਉਠਾਵਾ
ਗੁਰਦਾਸ ਸਾਹਿਬ ਜੀ ਨੇ ਗਾਹਾਂ ਤੋਂ ਫੜ ਕੇ ਚੁੱਕ ਲਏ ਉਠਾ ਲਏ।
ਜਾਨ ਪ੍ਰੇਮ ਬਹੁ ਕੰਠ ਲਗਾਵਾ
ਪ੍ਰੇਮ ਜਾਣ ਕਰਕੇ ਰਾਮਦਾਸ ਜੀ ਨੂੰ ਆਪਣੇ ਗਲ ਨਾਲ ਲਗਾ ਲਿਆ।
ਕਿਰਪਾ ਦ੍ਰਿਸ਼ਟ ਸੋ ਦੇਖਿਓ ਕੈਸੇ
ਕਿਰਪਾ ਜੀ ਨਾਲ ਨਿਗਾਹ ਨਾਲ ਕਿਸ ਤਰ੍ਹਾਂ ਦੇਖਿਆ ਰਾਮਦਾਸ ਜੀ ਵੱਲ।
ਚਲਦ ਤ੍ਰਿਖਦ ਚਾਤ੍ਰਿਕ ਕੋ ਜੈਸੇ
ਕਹਿੰਦੇ ਬੱਦਲ ਨੇ ਪਿਆਸੇ ਹੋਏ ਪੀਹੇ ਨੂੰ ਤੱਕਿਆ ਹੋਵੇ
ਸਨਮਾਨਿਤ ਸਨਮੁਖ ਥਿਰ ਥੀਵਾ
ਇਸ ਤਰ੍ਹਾਂ ਕਹਿੰਦੇ ਗੁਰਾਂ ਦੇ ਸਤਿਕਾਰ ਨੂੰ ਸਨਮੁਖ ਰੱਖਦਿਆਂ ਹੋਇਆ ਇਸਤਤ ਹੋ ਗਏ ਅਸਾਂ
ਮਨਹੋ ਪ੍ਰੇਮ ਦੀਰਘ ਕੋ ਸੀਵਾ
ਗੁਰੂ ਰਾਮਦਾਸ ਜੀ ਤਾਂ ਬੜੇ ਭਾਰੀ ਪ੍ਰੇਮ ਦੀ ਹੱਦ ਹੀ ਹਨ।
ਬੂਜਿਓ ਕਹੋ ਬਿਰਤਾਂਤ ਸੁਲਤਾਨ
ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਿਆ ਵੇ ਅਕਰ ਪਾਤਸ਼ਾਹ ਦਾ ਪ੍ਰਸੰਗ ਆਖੋ
ਕਮ ਦਿਜ ਬਾਹਜ ਕੀਨ ਬਖਾਨ
ਬ੍ਰਾਹਮਣ ਤੇ ਖੱਤਰੀ ਉੱਥੇ ਗਏ ਸੀ ਉਹਨਾਂ ਨੇ ਕੀ ਕੁਝ ਕਿਹਾ
ਸੁਮਨੇ ਕੋ ਉੱਤਰ ਦੇ ਮੋਰੇ
ਕਹਿੰਦੇ ਕਿਹੋ ਜਿਹਾ ਉੱਤਰ ਦੇ ਕੇ ਉਹਨਾਂ ਨੂੰ ਮੋੜਿਆ ਪਿੱਛੇ ਨੂੰ ਘਰ ਵੱਲ ਨੂੰ
ਕਿਮ ਅਕਬਰ ਕਹਿ ਕੀਨ ਸਹਾਰੇ
ਉਧਰ ਅਕਬਰ ਪਾਤਸ਼ਾਹ ਨੇ ਆਪਣੇ ਵੱਲੋਂ ਕਹਿ ਕੇ ਕਿਵੇਂ ਉਹਨਾਂ ਨੂੰ ਹੌਲੇ ਕੀਤਾ
ਹਾਥ ਜੋਰ ਬਿਰ ਤਾਂਤ ਬਖਾਨਾ
ਸਵੇਰੇ ਗੁਰੂ ਰਾਮਦਾਸ ਸਾਹਿਬ ਜੀ ਨੇ ਹੱਥ ਜੋੜ ਕੇ ਬਚਨ ਕਿਹਾ ਪ੍ਰਸੰਗ ਕਿਹਾ
ਸੁਣੋ ਪ੍ਰਭੂ ਕਿਛ ਜਾਏ ਨ ਜਾਣਾ
ਪਰਮੇਸ਼ਰ ਸਤਿਗੁਰੂ ਕੋਈ ਜਾਣਿਆ ਨਹੀਂ ਜਾਂਦਾ ਸਮਝਿਆ ਨਹੀਂ ਜਾਂਦਾ
ਪਾਠ ਕਰਨ ਗਾਇਤਰੀ ਚਾਹਿਓ
ਨਾ ਮਾਰਾ ਪਹਿਲਾਂ ਉਹਨਾਂ ਨੇ ਗਾਇਤਰੀ ਮੰਤਰ ਦਾ ਪਾਠ ਕਰਨਾ ਛੁਆਇਆ
ਸਭ ਨਰ ਅਰ ਅਕਬਰ ਨੇ ਕਹਿਓ
ਸਾਰੇ ਜਿਹੜੇ ਉੱਥੇ ਪੁਰੀ ਕਤਰੀ ਬ੍ਰਾਹਮਣ ਆਏ ਸੀ ਤੇ ਅਕਬਰ ਨੇ ਵੀ ਕਿਹਾ ਵੀ ਕਰੋ ਜੀ ਸੁਣਾਓ
ਨਾਹੇ ਮੈਂ ਜਾਣਤ ਹੋ ਤੋ ਅਗਾਰੀ
ਗੁਰੂ ਅਮਰਦਾਸ ਸਾਹਿਬ ਜੀ ਗਾਇਤਰੀ ਮੰਤਰ ਦਾ ਪਾਠ ਕਰਨ ਵਾਲਾ ਮੈਂ ਪਹਿਲਾਂ ਬਿਲਕੁਲ ਨਹੀਂ ਜਾਣਦਾ ਸੀ
ਵਚਨ ਸੰਭਾਲ ਤੁਮ ਪੂਜਾ ਨਿਹਾਰੀ
ਤੁਹਾਡਾ ਵਚਨ ਸੰਭਾਲ ਕੇ ਚੇਤੇ ਕਰਕੇ ਖੱਬੀ ਬਾਂਹ ਵੱਲੀ ਮੈਂ ਵੇਖਿਆ ਸੱਜੀ ਖਾਂ ਵੱਲੀ ਵੇਖਿਆ
ਸਰਬ ਗਿਆਤ ਤਤਛਿਨ ਹੋਏ ਆਏ
ਜਿਹੜੀ ਸਮਝ ਸੂਝ ਬੜੀ ਛੇਤੀ ਹੋਏ ਆਈ
ਪੂਰਬ ਓਂਕਾਰ ਸੁਣਾਏ
ਪਹਿਲਾਂ ਇੱਕ ਓਂਕਾਰ ਮੈਨੇ ਸੁਣਾਇਆ
ਸੁਣ ਧੁਨ ਚੱਕਰਿਤ ਚਿਤ ਮਹਿ ਚਮਕੇ
ਓਂਕਾਰ ਦੀ ਕਹਿੰਦੇ ਜਿਹੜੀ ਧੁਨੀ ਸੁਣ ਕੇ ਸਾਰਿਆਂ ਦੇ ਚਿਤ ਕਹਿੰਦੇ ਚਮਕ ਪਏ ਚਰਜ ਹੋ ਗਏ
ਸਕਿਓ ਨਾ ਕਹਿ ਕੋ ਤਬ ਬਚ ਸਮਕੇ
ਮੇਰੇ ਸਾਹਮਣੇ ਸਮਾਨ ਕੋਈ ਬਚਨ ਨਹੀਂ ਕਹਿ ਸਕਿਆ
ਸਤਿਗੁਰ ਧਨ ਬਖਾਨਤ ਸ਼ਾਹੂ
ਅਕਬਰ ਪਾਤਸ਼ਾਹ ਵੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਧਨ ਧਨ ਕਹਿ ਰਿਹਾ ਸੀ
ਭਾ ਪ੍ਰਤਾਪ ਤੁਮਰੋ ਸਭ ਮਾਹੂ
ਤੁਹਾਡਾ ਮਹਾਰਾਜ ਜਿਹੜਾ ਤੇਜ ਪ੍ਰਤਾਪ ਹੈ ਸਭ ਦੇ ਵਿੱਚ ਹੀ ਹੋਏ
ਇੱਕ ਪੱਠ ਬੋ ਗਾਇਤਰੀ ਤਬੈ
ਇੱਕ ਜਿਹੜਾ ਗਾਇਤਰੀ ਮੰਤਰ ਉਹਦੇ ਪੜਨ ਕਰਕੇ ਤੂੰ
ਭਏ ਮੌਨ ਨਹਿ ਬੋਲੇ ਸਭੈ
ਸਾਰੇ ਚੁੱਪ ਚਾਪ ਹੋ ਗਏ ਕੋਈ ਨੀ ਬੋਲ ਸਕਿਆ
ਸੁਣ ਸਤਿਗੁਰ ਪ੍ਰਸੰਨ ਮਹਾਨ
ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਨ ਪ੍ਰਸੰਨ ਹੋਏ
ਬੂਜਿਓ ਹਮ ਹਿਤ ਕਿਆ ਤੁਮ ਆਨਾ
ਪੁੱਛਿਆ ਵੀ ਸਾਡੇ ਵਾਸਤੇ ਭਲਾ ਤੁਸੀਂ ਕੀ ਕੁਝ ਲਿਆਂਦਾ ਹੈ
ਨਗਰ ਵਿਸਾਲ ਵਿਖੇ ਚੱਲ ਗਯੋ
ਜਿਹੜਾ ਸਭ ਤੋਂ ਵੱਡਾ ਲਾਹੌਰ ਸ਼ਹਿਰ ਸੀ ਉਹਦੇ ਵਿੱਚ ਚੱਲ ਕੇ ਗਏ ਸੀ
ਕਿਆ ਵਸਤੂ ਤਹ ਲਿਆਵਤ ਪਾਇਓ
ਸਾਡੇ ਵਾਸਤੇ ਤੁਸੀਂ ਕੀ ਕੋਈ ਵਸਤੂ ਲਿਆਂਦੀ ਹੈ
ਹੱਥ ਜੋੜ ਕਹਿ ਤੁਮ ਸਭ ਜਾਣੋ
ਹੱਥ ਜੋੜ ਕੇ ਕਿਹਾ ਕਿ ਮਹਾਰਾਜ ਤੁਸੀਂ ਸਭ ਕੁਝ ਜਾਣਦੇ
ਜਥਾ ਬਸਤਰ ਪਹਿਰਾਵਰ ਠਾਨੋ
ਇਸ ਤਰ੍ਹਾਂ ਮਾਰਾ ਕੀਮਤੀ ਬਸਤਰ ਮੈਂ ਧਿਆਨ ਦੁਆਰਾ ਆਪ ਜੀ ਨੂੰ ਪਹਿਨਾਈ ਦਿੱਤੇ ਸੀ
ਬਿਨਾ ਮੁੱਲ ਤੇ ਅਰਪਣ ਕਰੇ
ਬਿਨਾ ਮੁੱਲ ਤੋਂ ਮਾਰਾ ਧਿਆਨ ਦੁਆਰਾ ਤੁਹਾਨੂੰ ਭੇਟਾ ਕਰ ਦਿੱਤੇ ਸੀ
ਜਾਵਤ ਉਚਿਤ ਜਾਨਕ ਰਾਵਰ ਉਚਿਤ ਜਾਨ ਕਰ ਖਰੇ
ਆਪ ਜੀ ਦੇ ਪਹਿਨਣੇ ਜੋ ਜਾਣ ਕੇ ਮਾਰਾ ਮੈਂ ਖੜਾ ਰਿਹਾ ਸੀ ਖੜੇ ਹੀ ਧਿਆਨ ਦੁਆਰਾ ਭੇਟਾ ਕਰ ਦਿੱਤੇ ਸੀ
ਬਿਨ ਰੁੱਤ ਫਲ ਰਸਾਲ ਕੋ ਆਗੇ
ਬਿਨਾਂ ਰੁੱਤ ਤੋਂ ਮਾਰਾ ਅੰਬਾਂ ਦਾ ਜਿਹੜਾ ਫਲ ਸੀ ਅੱਗੇ ਦੇਖਿਆ ਕੁਰਤਾ ਅੰਬ ਤੱਕਿਆ
ਵਿਖਤ ਭਇਓ ਬਹੁ ਸੁੰਦਰ ਲਾਗੇ
ਦੇਖਿਆ ਮੈਨੂੰ ਬੜਾ ਸੋਹਣਾ ਲੱਗਿਆ
ਆਨਿਓ ਮੂਲ ਆਪ ਕੇ ਕਾਰਨ
ਇੱਕ ਰੁਪਇਆ ਦੇ ਕੇ ਮਾਰਾ ਆਪ ਜੀ ਦੇ ਛਕਣ ਵਾਸਤੇ ਉਹ ਮਨ ਮੈਂ ਲੈ ਆਂਦਾ ਸੀ
ਤੂਰਨ ਕੀਨਸ ਪੰਥ ਪਧਾਰਨ
ਮਾਰਾ ਬੜੀ ਛੇਤੀ ਗੋਇੰਦਵਾਲ ਦੇ ਰਸਤੇ ਵੀ चलना कीता सी।
निकट रहे हो पर अपने आवन
आप जी का जरा नगर दे आन वास्ते बिलकुल सी नेड़े जी रह गया सी।
तो पाकर अस लाग जचावन
कुर्ताम बहुता पकिया सी गर्मी हथा दी पै के ओदे विचो रस चाचू निकल लग पिया।
फूट गयो रस निकसत जाना
फुट गया सी जदो रस जा निकलदा सी जाने
पहुंचो पैरो वाल स्थाना
जिते मारा अंब जा फुटिया सी उत पैरो वाल असी नगर पहुंच गए सी।
हर प्यो धर कर ध्यान तुम्हारा
ए मारा उत्थे ध्यान तरके तुहानू भेटा कर दिता सी ओ फल।
होए निशांक निज मुख महदारा
जदों आशीष प्रसाद जान के निशांक होके असी अपने मुंह विच पा लिया
पूरन सब घट दिखै कृपाल
दयालु कृपालु परमेश्वर सरगुरों दाव ता सारिया हिरदिया विच परिपूर्ण हो।
राखह शरदा जन सब काल
अपने सेवकना जेड़ी शरदा हमेशा वावा पूरी रख दे ओ शरदा पूरी कर दे।
अरपत जे तुम को जल को जन लोग
जेड़े मारा सेवक जन जिथे भी को आप जी नू भेटा करदा ना ध्यान द्वारा शरदा ना
भोगत हो एह रावर जोग
आप जी का जोग तैया जोग तैया भी आप जी नू जरूर भोग दे आप ओनू जरूर छक लेंदे।
प्रेम मगन सतगुरु सुनाए
इस तरह प्रेम दे विच लिवलीन होया सतगुरु जी नू इस सब कुछ सुनाए।
फाब फल रसाल जो मम चित मम हित लियाए
कहन लगे जेड़ा सोहना फल साडे वास्ते लियाया सी
सोहम खायो गुठली तरी
कहने असी भी छक लिया ओदी गुठली जी संभाल के रखी हुई है।
बल्लू तब है दिखावन करी
बल्लू सेवक ने इतरो बारी विचो चुक के गुठली जी गुरु रामदास साहिब नू दिखाना कीती भी महाराज ने इथे ओ छक लिया सी चूस लिया सी तुहाडा।
रामदास अर नर गण सारे
गुरु रामदास साहिब जी होर जिन्ने सभा विच बहुत पुरुष बैठे सी
हेरत अचरज थेरे बिचारे
इस तरह कहंदे वेख रहे अटक्यो हे चरजी बिचारा कर रहे
श्री सतगुर नित पाओ अधीना।
सतगुरु जी कहंदे अभी सतगुरु तो हमेशा प्रेम दे बस है
सबन प्रवीनन लीन सचीना
सारे सियाणिया ने कहंदे आज जान लिया भी सतगुरु का प्रेम दे बस है जिथे प्रेम नाल कोई ध्यान तरके भेटा करदा उथे सतगुरु ग्रहण कर लैंदे।
बंदत लखी न जावह लीला
महाराज दी लीला जड़ी है जाने जानदी है जान के मत्थे टेक दे
पार ब्रह्म की गुरु गहीला
परा ब्रह्म परमेश्वर ते जिहड़े सतगुरु बहुत गहर गंभीर है बड़े तकड़े उन्हां दी लीला नहीं जानी
सिखियन हित अचरज दिख राय
सिखां दा भरोसा बनाउण वास्ते निरजी लीला करके दिखाउंदे
सदा प्रेम सदा प्रेम बस इही जनाए
रामदास साहिब जी जनांदे जिथे कोई साडे नाल प्रेम करदा उसे प्रेम दे असी बस हां उथे ध्यान द्वारा बैठा होया वो असी ग्रहण करदे उहनू छकदे छकाउंदे हां। इस तरह सतगुर मेरा सदा सदा ना आवै ना जाए ओ बनाशी पुरख है सब मैं रहा समाए पार ब्रह्म गुर नाही पीर गुरु नानक देव को बिंद रूप है परमेश्वर सब व्यापी घट घट वासी है। ਹੁਣ ਜੋ ਕੋਈ ਧਿਆਨ ਤਰਕੇ ਇਸ ਤਰ੍ਹਾਂ ਸਮਰਪਿਤ ਕਰਦਾ ਗੁਰੂ ਉਸ ਨੂੰ ਕਬੂਲ ਵੀ ਕਰਦੇ ਭਾਵ ਨਹੀਂ ਭਗਤ ਪਾਏ ਕਲਪੀ ਅਗਰ ਭਾਵ ਰੱਖ ਤਾਂ ਹੀ ਗੁਰੂ ਸਰਬ ਨਿਧਾਨ ਸੁਖਦੇਤ ਹੈ ਵੀ ਭਾਵਨਾ ਨਾਲ ਭਾਵੇਂ ਕੋਈ ਕੌਡੀ ਜਿੰਨਾ ਵੀ ਕੋਈ ਪਦਾਰਥ ਥੋੜਾ ਜਿਹਾ ਵੀ ਰੱਖਦਾ ਹੈ ਸਤਿਗੁਰੂ ਉਹ ਗ੍ਰਹਿਣ ਕਰਕੇ ਕਬੂਲ ਕਰਕੇ ਉਸ ਨੂੰ ਖਜ਼ਾਨਿਆਂ ਦੇ ਖਜ਼ਾਨੇ ਹੀ ਬਖਸ਼ ਦਿੰਦੇ ਹਨ। ਇਸ ਤਰ੍ਹਾਂ ਸਤਿਗੁਰੂ ਜਿੱਥੇ ਸਰਗਣ ਰੂਪ ਵਿੱਚ ਧਿਆਨ ਦੁਆਰਾ ਕੋਈ ਪਦਾਰਥ ਭੇਟਾ ਕੀਤਾ ਉਹਨੂੰ ਉਸੇ ਸਥੂਲ ਰੂਪ ਵਿੱਚ ਵੀ ਮਹਾਰਾਜ ਕਬੂਲ ਕਰਦੇ ਦਿਖਾ ਦਿੰਦੇ ਹੈ। ਇਸੇ ਤਰ੍ਹਾਂ ਸ਼ਬਦ ਰੂਪ ਵਿੱਚ ਵੀ ਹੈ ਕਿਉਂਕਿ ਤਿੰਨ ਸਰੂਪ ਹੈ ਆਪ ਜੀ ਦੇ ਇੱਕ ਚੱਕਰ ਚਿੰਨ ਤੋਂ ਬਾਹਰ ਨਿਰਗੁਣ ਸਰੂਪ ਇੱਕ ਹੈ ਸਰਗਣ ਸਰੂਪ ਜੋ ਇਹ ਸਤਿਗੁਰੂ ਰੂਪ ਹੋ ਕੇ ਲੀਲਾ ਕਰ ਰਿਹਾ ਹੈ ਤੀਸਰਾ ਆਪ ਜੀ ਨੇ ਜਨਾਇਆ ਸੀ ਵੀ ਸਾਡਾ ਸ਼ਬਦ ਰੂਪ ਹੈ, ਗੁਰਬਾਣੀ ਸਰੂਪ ਹੈ। ਇਸ ਤਰ੍ਹਾਂ ਜਿਹੜਾ ਚੱਕਰ ਚਿੰਨ ਤੋਂ ਬਾਹਰ ਨਿਰਗੁਣ ਸਰੂਪ ਹੈ ਉਹ ਨਹੀਂ ਦਿਸਦਾ, ਤੇ ਜਿਹੜਾ ਸਰਗੁਣ ਸਰੂਪ ਹੈ ਉਹਦੇ ਦਰਸ਼ਨ ਵੀ ਹੁੰਦੇ। ਉਹ ਜਿਵੇਂ ਅਸੀਂ ਛਕਦੇ ਛਕਾਉਂਦੇ ਉਵੇਂ ਛਕਦਾ ਛਕਾਉਂਦਾ ਹੈ। ਦੋ ਜਿਹੜੇ ਸਰੂਪ ਹੈ ਉਹ ਗੋਬਿੰਦ ਭਾਵ ਭਗਤ ਦਾ ਭੁੱਖਾ ਵੀ, ਗੋਬਿੰਦ ਪ੍ਰੇਮ ਭਾਵਨਾ ਦਾ ਭੁੱਖਾ ਹੈ। ਜਿੱਥੇ ਕੋਈ ਪ੍ਰੇਮ ਨਾਲ ਛਕਾਉਂਦਾ ਉੱਥੇ ਸਤਿਗੁਰੂ ਨੂੰ ਛਕ ਲੈਂਦੇ। ਕਈ ਜਿਹੜੇ ਕੋਈ ਨਹੀਂ ਗੁਰਮਤਿ ਦੀ ਸੋਝੀ ਰੱਖਣ ਵਾਲੇ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪ੍ਰਸ਼ਾਦ ਰੱਖ ਕੇ ਅਰਦਾਸ ਸਮੇਂ ਪ੍ਰਵਾਨ ਸ਼ਬਦ ਕਹਿਣਾ ਚਾਹੀਦਾ, ਆਪ ਜੀ ਕੋ ਭੋਗ ਲੱਗੇ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮਹਾਰਾਜ ਕਿਉਂਕਿ ਛਕਦੇ ਨਹੀਂ ਹੈ। ਜੇ ਅੱਗੇ ਛਕ ਲੈਣਗੇ ਫਿਰ ਮਹਾਰਾਜ ਨੂੰ ਕਹਿੰਦੇ ਮੈਦਾਨ ਆਊਗਾ ਵੀ ਲੈਟਰੀ ਜਾਣਗੇ ਆਹ ਹੋਣਗੇ। ਪਰ ਇਹ ਨਹੀਂ ਨਾ ਪਤਾ ਵੀ ਜਿਹੜਾ ਸ਼ਬਦ ਰੂਪ ਹੈ ਉਹ ਜਿਵੇਂ ਚੱਕਰ ਚਿੰਨ ਤੋਂ ਬਾਹਰ ਨਿਰਗੁਣ ਸਰੂਪ ਹੈ, ਇਸੇ ਤਰ੍ਹਾਂ ਸ਼ਬਦ ਵੀ ਹੈ, ਇੱਕ ਗਿਆਨ ਸਰੂਪ ਹੈ ਨਾ। ਜਿੱਥੇ ਗਿਆਨ ਸਰੂਪ ਹੈ ਉੱਥੇ ਬਾਹਰਲਾ ਨਹੀਂ ਕੁਛ ਹੈਗਾ ਹੈ, ਉੱਥੇ ਤੇ ਭਾਵ ਭਾਵਨਾ ਦਾ ਹੈ ਸਾਰਾ ਕੁਛ। ਜਿੱਥੇ ਉਹ ਭਾਵਨਾ ਹੈਗੀ ਉੱਥੇ ਸਭ ਕੁਛ ਹੁੰਦਾ ਹੈ, ਉਹ ਅੰਤਰੀਵ ਰੂਪ ਦੇ ਵਿੱਚ ਹੀ ਸਾਰਾ ਕੁਛ ਹੁੰਦਾ ਹੈ, ਦੂਜੇ ਨਹੀਂ, ਉਹ ਪ੍ਰਤੱਖ ਸਥੂਲ ਵਿੱਚ ਵੀ ਹੁੰਦਾ ਹੈ। ਜੇ ਨਿਰਗੁਣ ਸਰੂਪ ਦੀ ਕੋਈ ਉਪਾਸ਼ਨਾ ਕਰੇ ਉਹ ਚੱਕਰ ਚਿੰਨ ਤੋਂ ਬਾਹਰ ਹੈ, ਭਾਵਨਾ ਨਾਲ ਕਰੇ ਉੱਥੇ ਚੱਕਰ ਚਿੰਨ ਤੋਂ ਬਾਹਰ ਵੀ ਉਹ ਜਿਹੜਾ ਕੁਛ ਕਰਦਾ ਹੈ ਨਾ, ਸੋਲਾਂ ਤਰ੍ਹਾਂ ਦੀ ਪੂਜਾ ਅੰਤਰੀ ਮਾਨਸੀ ਪੂਜਾ ਕਰੀ ਜਾਂਦਾ ਰਾਮਾਨੰਦ ਨੂੰ, ਉਹ ਵੀ ਕਰੀ ਜਾਂਦਾ ਹੈ। ਵੇਖ ਲਓ ਵੀ ਰਾਮਾਨੰਦ ਦੇ ਵਿੱਚ ਕੋਲੇ ਤਾਂ ਕੁਛ ਨਹੀਂ ਹੁੰਦਾ ਸੀ, ਇਸ਼ਨਾਨ ਕਰਕੇ ਮਰਨਾ ਹੀ ਸਾਰਾ ਕੁਛ ਕਰਦਾ ਸੀ, ਮਰਨਾ ਹੀ ਭਗਵਾਨ ਦਾ ਸਰੂਪ ਕਰ ਲੈਂਦਾ ਵੀ ਉਹਨਾਂ ਦੇ ਘਰ ਵਿੱਚ ਬਜੰਤੀ ਮਾਲਾ ਆ, ਮੁਗਟ ਹੈ ਆ, ਸੰਖ ਹੈ ਆ, ਕਵਲ ਹੈ ਆ, ਲਕਸ਼ਮੀ ਖੁਰਤੀ ਆ, ਉਹਨਾਂ ਦਾ ਚੌਰ ਹੈ, ਇਹ ਵੀ ਸੁਦਰਸ਼ਨ ਚੱਕਰ ਹੈ, ਆ ਗਦਾ ਹੈਗੀ ਹੈ, ਤੇ ਮਰਨਾ ਹੀ ਉਹ ਫਿਰ ਉਸੇ ਤਰ੍ਹਾਂ ਮਰ ਦੇ ਧਿਆਨਣਾ ਹੀ ਫਿਰ ਇਸ਼ਨਾਨ ਕਰਾਉਂਦਾ ਭਗਵਾਨ ਨੂੰ, ਇਸੇ ਤਰ੍ਹਾਂ ਸੋਹਣਾ ਸਿੰਘਾਸਨ ਲਾ ਕੇ ਭਗਵਾਨ ਨੂੰ ਉੱਥੇ ਬਿਠਾਉਂਦਾ, ਫਿਰ ਵਸਤਰ ਪਹਿਨਾਉਂਦਾ, ਗਲ ਵਿੱਚ ਕੰਠੀ ਮਾਲਾ ਪਾਉਂਦਾ, ਸਿਰ ਤੇ ਮੁਕਟ ਰੋਕ ਰਹਾਦਾ, ਯਾਨੀ ਧਿਆਨ ਦੁਆਰਾ ਸਾਰਾ ਕੁਛ ਕਰੀ ਕਰਾਈ ਜਾਂਦਾ ਸੂਖਮ ਰੂਪ ਦੇ ਵਿੱਚ। ਉਧਰ ਪਰਮੇਸ਼ਰ ਉਸੇ ਤਰ੍ਹਾਂ ਉਹਦਾ ਧਿਆਨ ਦੁਆਰਾ ਕਬੂਲ ਕਰੀ ਜਾਂਦੇ, ਗ੍ਰਹਿਣ ਕਰੀ ਜਾਂਦੇ। ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖ ਲਓ ਪ੍ਰਤੱਖ ਸਾਰਾ ਕੁਛ ਉਹ ਧਿਆਨ ਦੁਆਰਾ ਜਿਹੜਾ ਉਧਰ ਹੋ ਰਿਹਾ ਸੀ ਇੱਧਰ ਦਿਖਾਈ ਗਏ ਤੇ ਨਾਲ ਕਹੀ ਵੀ ਗਏ। ਇਸੇ ਤਰ੍ਹਾਂ ਇਹ ਤਾਂ ਮਹਾਰਾਜ ਦੀ ਮੌਜ ਹੈ ਨਾ, ਜਿੱਥੇ ਕੋਈ ਭਗਤੀ ਭਾਵਨਾ ਹੈਗੀ ਉੱਥੇ ਮਹਾਰਾਜ ਛਕਦੇ ਛਕਾਉਂਦੇ ਵੀ ਦਿਸ ਪੈਂਦੇ ਹੈ। ਬਾਕੀ ਹੈ ਸਾਡੇ ਲਈ ਇਹ ਹੈ ਵੀ ਨਹੀਂ, ਅਸੀਂ ਕਹਾਂਗੇ ਨਹੀਂ ਇਹ ਹੋਊਗਾ, ਹੋ ਸਾਰਾ ਕੁਛ ਜਾਂਦਾ ਅੰਤਰੀ ਰੂਪ ਚ। ਬਾਕੀ ਜਿਹੜਾ ਕੋਈ ਆ ਜਾਵੇ ਸਾਡੇ ਵਾਂਗੂ ਕਿਰਿਆ ਕੁਰਿਆ ਕਰਨੀ, ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਸਰਗਣ ਰੂਪ ਵਿੱਚ ਵੀ ਬਹੁਤ ਘੱਟ ਛਕਦੇ ਸੀ, ਬਹੁਤ ਕਿੱਥੇ ਪ੍ਰੇਮ ਪਿਆਰ ਦੇਖਦੇ ਸੀ ਉੱਥੇ ਥੋੜਾ ਬਹੁਤਾ ਛਕ ਲੈਂਦੇ ਸੀ। ਸਾਡੇ ਵਾਂਗੂ ਉਹਨਾਂ ਦਾ ਸਰੀਰ ਕਲਪਾ ਹੈ ਨਾ, ਫਿਰ ਸਾਨੂੰ ਤਾਂ ਉਹ ਸਾਰਾ ਕੁਛ ਲੱਗਦਾ ਹੈ, ਇਹ ਸਾਰੀ ਕਿਰਿਆ ਹੁੰਦੀ ਹੈ। ਗੁਰੂ ਦਾ ਜਿਹੜਾ ਸਰੀਰ ਆ ਮਨੁੱਖ ਵਰਗਾ ਦਿਸਦਾ ਪਰ ਮਨੁੱਖ ਨਹੀਂ ਹੁੰਦਾ ਹੈ, ਬਸ ਇੰਨਾ ਹੀ ਫਰਕ ਹੈ, ਕਿਉਂਕਿ ਉਹ ਤਾਂ ਭਾਵੇਂ ਕਿਸੇ ਮਰਜ਼ੀ ਰੂਪ ਦੇ ਵਿੱਚ ਦਿਸਣ ਆਪਣੇ ਆਪ ਨੂੰ ਲਾ ਦੇਣ, ਤੇ ਵਾਹਿਗੁਰੂ ਦੀ ਗੁਰੂ ਦੀ ਮੌਜ ਹੈ। ਇਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ, ਜਿਹੋ ਜਿਹੀ ਭਾਵਨਾ ਰੱਖ ਕੇ ਧਿਆਨ ਧਰਦਾ ਉਹੋ ਜਿਹੇ ਭਗਤ ਨੂੰ ਉਸੇ ਰੂਪ ਵਿੱਚ ਉਹ ਦਰਸ਼ਨ ਦੇਈ ਜਾਂਦੇ ਆ। ਉਹ ਵਾਹਿਗੁਰੂ ਦਾ ਗੁਰੂ ਦਾ ਕੋਈ ਖਾਸ ਸਰੂਪ ਨਹੀਂ ਹੈ, ਉਹ ਕਹਿਣ ਵਾਸਤੇ ਤਿੰਨ ਸਰੂਪ ਹੈ, ਤੀਨ ਰੂਪ ਹੈ, ਮੋਹੇ ਕੋ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਂ ਇਹ ਸਮਝ ਆਏ। ਤੀਨ ਰੂਪ ਦੋ ਵੀ ਕਿਹਾ ਹੈ, ਇੱਕ ਇਹ ਹੈ ਇੱਕ ਸਾਡਾ ਇਹ ਬਾਣੀ ਸਰੂਪ ਹੈ, ਰੋਮ ਅੱਖਰ ਮੋਹ ਲੈ ਬਾਦ ਯਥਾਰ ਤੋਂ ਸੋ ਕਹੋ। ਇਸ ਤਰ੍ਹਾਂ ਜਿਹੜੇ ਰੋਮ ਰੋਮ ਉਹ ਸਾਡੇ ਸਰੀਰ ਦੇ ਅੱਖਰ ਅੱਖਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਇਹ ਰੋਮ ਹਨ, ਸਿਹਾਰੀਆਂ ਬਿਹਾਰੀਆਂ ਹੀ ਛੋਟੇ ਜਿਵੇਂ ਅੰਗ ਪ੍ਰਤੰਗ ਹੁੰਦੇ ਇਉਂ ਹੈ। ਇਸ ਤਰ੍ਹਾਂ ਜਿਹੜੇ ਸਮਾਨ ਜੇਰੂ ਵੀ ਸ਼ਬਦ ਸਮਾਨ ਅਸਤਰੀਆਂ ਬੜੇ ਬੜੇ ਜਿਹੜੇ ਉਹ ਸੋਹਲੇ ਆ, ਬੜੀਆਂ ਬੜੀਆਂ ਅਸਤਰੀਆਂ, ਬੜੇ ਅਸਤ ਹਨ ਤੇ ਪ੍ਰੇਮ ਹੀ ਕਹਿੰਦਾ ਜਿਹੜਾ ਇਹਦੇ ਵਿੱਚ ਭਰਿਆ ਇਹੀ ਉਪਰਲਾਮਾਸ ਹੈ। ਇਸ ਤਰ੍ਹਾਂ ਇੱਥੇ ਜਿਹੜਾ ਛਕਣਾ ਛਕਾਉਣਾ ਉਹ ਵੀ ਅੰਤਰੀ ਵਿੱਚ ਐਸਾ ਸੂਖਮ ਹੀ ਹੈ ਤੇ ਅਸਥੂਲ ਦੇ ਵਿੱਚ ਵੀ ਆ ਭਾਵਨਾ ਵਾਲਿਆਂ ਨੂੰ। ਮਾਰਾ ਭੋਗ ਨਹੀਂ ਲਾਉਂਦੇ, ਮਾਰਾ ਪ੍ਰਵਾਹ ਨਹੀਂ ਕਰਦੇ। ਸੰਪਰਦਾ ਦਾ ਗਿਆਨੀ ਤੇ ਉਹ ਕਹਿੰਦਾ ਨਹੀਂ ਵੀ ਮਹਾਰਾਜ ਛਕਦੇ ਹੈ, ਭਾਵਨਾ ਨਾਲ ਕੋਈ ਪਿਆਰ ਕਰੇ ਜੋ ਮਰਜ਼ਾਦਾ ਦੱਸੀ ਉਹ ਸੰਸਾਰ ਕਰੇ ਮਹਾਰਾਜ ਛਕ ਲੈਂਦੇ ਹੈ। ਕਹਿੰਦੇ ਵੀ ਨਹੀਂ ਅਸੀਂ ਕਿਵੇਂ ਮੰਨੀਏ। ਕਹਿੰਦੇ ਵੀ ਫਿਰ ਸਿਰ ਦੀ ਸ਼ਰਤ ਹੈ, ਜਾਂ ਤਾਂ ਮੇਰਾ ਸਿਰ ਵੱਢ ਲਿਓ ਜਾਂ ਮੈਂ ਤੁਹਾਡਾ ਸਾਰਿਆਂ ਦਾ ਵੱਢੂੰਗਾ। ਇੱਥੇ ਲਿਖਾਓ ਮੈਨੂੰ ਨਾ, ਮੈਂ ਬਣਾਊ ਮਰਜ਼ਾਦਾ ਨਾ ਦੇਗ ਤੇ ਮੈਂ ਆਪੇ ਹੀ ਸਾਰਾ ਕੁਝ ਕਰੂੰਗਾ, ਭੋਗ ਲਵਾਊਂਗਾ। ਤੁਸੀਂ ਕਹਿੰਦੇ ਫਿਰ ਪਹਿਲਾਂ ਪ੍ਰਸ਼ਾਦ ਤੋਲ ਲਿਓ ਤੇ ਬਾਅਦ ਵਿੱਚ ਤੋਲ ਲਿਓ। ਜੇ ਤਾਂ ਵੀ ਪਹਿਲਾਂ ਤੋਲੇ ਨਾਲ ਦੂਜਾ ਘੜ ਗਿਆ ਫਿਰ ਤਾਂ ਸਾਰਿਆਂ ਦਾ ਮੈਂ ਗਲ ਵੱਢੂੰਗਾ। ਵੇਖੋ ਇਹ ਘਟਿਆ ਪਿਆ, ਤੇ ਜੇ ਉਨਾ ਹੀ ਰਹਿ ਗਿਆ ਫਿਰ ਮੈਂ ਤੁਹਾਡੇ ਸਾਹਮਣੇ ਮੇਰਾ ਗਲ ਵੱਢ ਲਿਓ। ਫਿਰ ਫੱਜ ਗਏ ਸਾਰੇ, ਕੋਈ ਨੀ ਖੜਿਆ, ਕਿਉਂਕਿ ਜਿਹੜੇ ਇਹੋ ਜਿਹੇ ਟੁੱਟਣ ਵਾਲੇ ਹੁੰਦੇ ਨੇ ਤੇ ਉਹਨਾਂ ਟੁੱਟਣੀਆਂ ਹੀ ਹੁੰਦੀਆਂ। ਫਿਰ ਨਹੀਂ ਇਹ ਖੜਦੇ ਜਦੋਂ ਇੱਥੇ ਆ ਜਾਈਏ। ਕਹਿੰਦੇ ਵੀ ਬਸ ਮੈਂ ਕਰੂੰਗਾ ਦਿਖਾਊ ਸਿਰ ਦੀ ਸ਼ਰਤ। ਇਹ ਅੰਮ੍ਰਿਤਸਰ ਦੀ ਗੱਲ ਹੈ, ਇੱਕ ਸੰਪਰਦਾ ਦਾ ਗਿਆਨੀ ਸੀ, ਉਹਨੇ ਵਾਰਨਿੰਗ ਦਿੱਤੀ ਸੀ। ਕਹਿੰਦੇ ਵੀ ਆਓ ਨਿਕਲੋ ਮੈਦਾਨ ਵਿੱਚ, ਫਿਰ ਨਹੀਂ ਕੋਈ ਨਿਕਲਿਆ ਸੀ। ਇਸ ਕਰਕੇ ਜਿਨ੍ਹਾਂ ਨੂੰ ਭਾਵਨਾ ਹੈਗੀ ਹੈ ਉਹ ਤਾਂ ਫਿਰ ਇੱਥੋਂ ਤੱਕ ਪਹੁੰਚ ਜਾਂਦੇ ਵੀ ਆ ਜਾਓ ਨਿਕਲੋ ਮੈਦਾਨ ਵਿੱਚ, ਅਸੀਂ ਦਿਖਾਉਂਦੇ ਹਾਂ। ਇਹ ਤਾਂ ਮਹਾਰਾਜ ਦੀ ਮੌਜ ਹੈ। ਪਹਿਲਾਂ ਨਜ਼ਰ ਨਾਲ ਹੀ ਮਹਾਰਾਜ ਭੋਗ ਲਾਉਂਦੇ ਸੀ, ਜਦੋਂ ਕੜਾ ਪ੍ਰਸ਼ਾਦ ਆ ਜਾਂਦਾ ਤੇ ਮਹਾਰਾਜ ਮਿਹਰ ਭਰੀ ਨਿਗਾਹ ਕਰਦੇ ਐਂ ਛਕ ਲੈਂਦੇ ਸੀਗੇ। ਇਹ ਤਾਂ ਉਹਨਾਂ ਦੀ ਹੈ। ਫਿਰ ਛੇਵੇਂ ਪਾਤਸ਼ਾਹ ਦੇ ਸਮੇਂ ਇਸ ਤਰ੍ਹਾਂ ਵੀ ਉਹ ਤੀਰ ਮਹਾਰਾਜ ਵਿੱਚ ਪਾ ਦਿੰਦੇ ਸੀ, ਹੁਣ ਵੀ ਇਹਨਾਂ ਉੱਥੇ ਚੱਲੀ ਜਾਂਦਾ। ਗੁਰੂ ਕਲਗੀ ਧਰ ਜੀ ਅੰਮ੍ਰਿਤ ਛਕਣ ਤੋਂ ਪਹਿਲਾਂ ਇਸ ਤਰ੍ਹਾਂ ਤੀਰੀ ਵਿੱਚ ਘੋਲ ਦਿੰਦੇ ਸੀ ਪ੍ਰਸ਼ਾਦ। ਉਹ ਤਾਂ ਮਹਾਰਾਜ ਦੀ ਮੌਜ ਹੈ ਵੀ ਭਾਵੇਂ ਕਿਵੇਂ ਮਰਜ਼ੀ ਉਹ ਗ੍ਰਹਿਣ ਕਰਨ, ਛਕ ਲੈਣ ਤੇ ਭਾਵੇਂ ਵੀ ਉਹ ਤੀਰ ਭੇਟਾ ਕਰਕੇ ਕਰਾ ਲੈਣ। ਤੇ ਜਿਹੜੇ ਭਾਵਨਾ ਵਾਲੇ ਉਹਨਾਂ ਲਈ ਸਭ ਕੁਝ ਜਿਹਦੇ ਅੰਦਰ ਹੈ ਨਹੀਂ ਉਹਦੇ ਲਈ ਤਾਂ ਕੁਛ ਵੀ ਹੈ ਨਹੀਂ। ਉਹ ਤਾਂ ਹੁਣ ਵੀ ਜੋ ਕਦੋਂ ਪ੍ਰਵਾਨ ਕਰੇ ਜੀ। ਪ੍ਰਵਾਨ ਦਾ ਮਤਲਬ ਤਾਂ ਇਹ ਹੀ ਹੈ ਵੀ ਤੁਸੀਂ ਮਹਾਰਾਜ ਨੂੰ ਮਾੜਾ ਮੋਟਾ ਹੱਥ ਉੱਤ ਜਾ ਲਾ ਕੇ ਵੇਖੋ ਖਾਵਾਂਗੇ ਅਸੀਂ। ਆਲੂਲੋ ਵਾਲੇ ਨੇ ਬੜਾ ਵਧੀਆ ਉੱਤਰ ਦਿੱਤੇ ਵੀ ਘਰ ਵਾਲੀ ਕਹਿੰਦੇ ਚੰਗੀ ਤਰ੍ਹਾਂ ਬਣਾ ਲੇ ਵਧੀਆ, ਕਹਿੰਦੇ ਪ੍ਰਸ਼ਾਦ ਪਾਣੀ। ਤੇ ਮਗਰੋਂ ਘਰ ਵਾਲੇ ਨੇ ਕਿਹਾ ਜੀ ਪ੍ਰਵਾਨ ਕਰ ਲਓ ਤੁਸੀਂ, ਖਾਊਂਗੀ ਤਾਂ ਮੈਂ। ਕਹਿੰਦੇ ਉਹ ਛੋਟਾ ਖਿੱਚ ਲੂਗਾ, ਜਿਵੇਂ ਤੁਸੀਂ ਤਾਂ ਪ੍ਰਵਾਨ ਕਰੋ ਨਾ ਤੁਸੀਂ ਨਾ, ਤੁਸੀਂ ਤਾਂ ਦੇਖ ਲਓ ਇਹਨੂੰ ਚਾਕ ਲਓ ਵੀ ਖਾਊਂਗੀ ਮੈਂ। ਫਿਰ ਕੀ ਕਹਿੰਦੇ ਘਰ ਬਸ ਚੂ। ਇਸੇ ਤਰ੍ਹਾਂ ਇਹ ਸਾਡੀ ਸ਼ੈਤਾਨੀ ਹੈ ਵੀ ਅਸੀਂ ਬਣਾਪ ਨੂੰ ਕਿ ਕਹਿੰਦੇ ਤੁਸੀਂ ਮਾਰੇ ਮਾੜਾ ਮੋਟਾ ਝਾਕ ਲਓ ਦੇਖ ਲਓ ਛਕ ਲਾਂਗੇ ਅਸੀਂ। ਇਹ ਸਾਡੀ ਸ਼ਰਧਾ ਤੇ ਇਹੋ ਜੀ ਹੈ। ਫਿਰ ਇਹ ਤਾਂ ਡੰਡਾ ਖੜਕੂਗਾ ਜਿਵੇਂ ਉਹਦੇ ਨਾਲ ਖੜਕੂਗਾ, ਜਿਹੜੇ ਇਹੋ ਜਿਹਾ ਕੁਝ ਕਰਦੇ ਉਹਨਾਂ ਦੀ ਖੜਕੀ ਵੀ ਜਾਂਦਾ ਵੀ ਜੱਤੋ ਜੁੱਤੀ ਵੀ ਉਹੀ ਹੁੰਦੇ ਹੈ। ਜਿਹੜੇ ਕੋਈ ਭਾਵਨਾ ਵਾਲੇ ਹੈ ਮਾਰਨ ਨੂੰ ਹਾਜ਼ਰ ਨਾਚ ਜਾ ਕੇ ਛਕਾਉਂਦੇ ਉੱਥੇ ਸਭ ਪਾਸੇ ਕੁਛ ਹੋ ਹੀ ਜਾਂਦਾ। ਲੋਕਾਂ ਦੀ ਸ਼ਰਧਾ ਭਾਵਨਾ ਉਹਨਾਂ ਗੁਰਮੁਖਾਂ ਉੱਪਰ ਵੀ ਅਥਾਹ ਹੋ ਜਾਂਦੀ, ਉਹਨਾਂ ਤੋਂ ਭੈ ਕਰਨ ਲੱਗ ਜਾਂਦੇ। ਜਿਹੜੇ ਕੋਈ ਇਹੋ ਜਿਹੇ ਫਿਰ ਉਹਨਾਂ ਦਾ ਇਹੋ ਜਿਹਾ ਹੀ ਹੁੰਦਾ ਹੈ। ਹੋਰ ਵਿਚਾਰ ਲੋ ਆਪਾਂ ਹੁਣ ਸਮਾਪਤੀ ਕਰੀਏ, ਅਰਦਾਸ ਵੀ ਜੁੜੀਏ ਜੀ, ਕਿਉਂਕਿ ਕਈ ਵਾਰੀ ਇਹੋ ਜਿਹਾ ਕਹਿਣਾ ਕਹਾੜਾ ਹੋ ਜਾਂਦਾ ਹੈ ਕਿ ਕੱਲ ਨੂੰ ਹੋਰ ਕੋਈ ਆਖੂਗਾ ਵੀ ਮਹਾਰਾਜ ਤਾਂ ਛਕਦੇ ਨਹੀਂ ਹੈ, ਜੇ ਮਹਾਰਾਜ ਛਕਣਗੇ ਤਾਂ ਫਿਰ ਇਉਂ ਵੀ ਇਸ਼ਨਾਨ ਨਹੀਂ ਕਰਦੇ, ਮਹਾਰਾਜ ਬਸਤਰ ਨਹੀਂ ਗੁਰਮਾਲੇ ਪਾ ਦਿੱਤੇ, ਇਹ ਗੁਰੂ ਮਹਾਰਾਜ ਨੇ ਕਰੇ ਚੋਲਾ ਪਾ ਲਿਆ, ਲੱਤਾਂ ਨਹੀਂ ਦੀਆਂ, ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀਆਂ ਮੂੰਹ ਨਹੀਂ ਦੀਂਦਾ ਹੈ। ਉਹ ਤਾਂ ਫਿਰ ਜਿਹੜਾ ਨਿਰਗੁਣ ਸਰੀਪ ਆ ਉਹਦਾ ਚੈਨ ਚੱਕਰ ਹੈ ਨਹੀਂ, ਕੁਝ ਨਹੀਂ ਹੈਗੀ, ਫਿਰ ਉੱਥੇ ਕੀ ਉਹਨੂੰ ਕਮ ਹੈ ਨਹੀਂ। ਇਸ ਕਰਕੇ ਜਿਵੇਂ ਉਹ ਨਿਰਗੁਣ ਸਰੂਪ ਚੱਕਰ ਚਿੰਨ ਤੋਂ ਬਾਹਰ ਆ, ਇਸੇ ਤਰ੍ਹਾਂ ਜਿਹੜਾ ਸ਼ਬਦ ਸਰੂਪ ਹੈ ਗਿਆਨ ਸਰੂਪ, ਇਹ ਵੀ ਐਸਾ ਹੀ ਹੈ। ਸ਼ਬਦ ਪੜ੍ਹੋ ਗਿਆਨ ਹੁੰਦਾ ਹੈ, ਗਿਆਨ ਗੁਰੂ ਦੁਆਰਾ ਹੁੰਦਾ ਹੈ, ਤੇ ਉਹ ਸ਼ਬਦ ਸਾਨੂੰ ਗਿਆਨ ਦੇ ਰਿਹਾ ਵਾਹਿਗੁਰੂ ਦਾ। ਸਾਰਾ ਹੀ ਗਿਆਨ ਖੰਡਾ ਬ੍ਰਹਮੰਡਾਂ ਦਾ ਧਿਆਨ ਦੇਈ ਜਾਂਦੇ, ਪਾਤਾਲਾ ਪਾਤਾਲ ਲਕ ਆਗਾਸਾ ਆਗਾਸ ਓੜ ਓੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ। ਇਹ ਸ਼ਬਦ ਰੂਪ ਹੋ ਕੇ ਗੁਰੂ ਮਹਾਰਾਜ ਗਿਆਨ ਦੇਈ ਜਾਂਦੇ, ਇਸ ਕਰਕੇ ਸ਼ਬਦ ਰੂਪ ਨੂੰ ਗੁਰਤਾ ਗੱਦੀ ਦਿੱਤੀ। ਇਹਦੇ ਵਿੱਚੋਂ ਸਾਨੂੰ ਗਿਆਨ ਹਾਸਲ ਹੁੰਦਾ ਹੈ, ਉਹ ਭਾਵਨਾ ਵਾਲਿਆਂ ਨੂੰ ਗਿਆਨ ਸਰੂਪ ਸਭ ਕੁਛ ਗ੍ਰਹਿਣ ਕਰਦੇ। ਉਹ ਵਿਸ਼ਾਲ ਆਪਾਂ ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਬੰਦਤ ਲਖੀ ਨਾ ਜਾਵਹਿ ਲੀਲਾ, ਪਾਰ ਬ੍ਰਹਮ ਸ੍ਰੀ ਗੁਰੂ ਗਹੀਲਾ, ਸਿੱਖਿਅਨ ਹਿਤ ਅਚਰਜ ਦਿਖ ਰਾਵਤ, ਸਦਾ ਪ੍ਰੇਮ ਬਸ ਇਹੀ ਜਨਾਵਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।